शास्त्र खाट पिंग गिरन चढ़ जाए अंध लख बदरू सुने जो काल कृपा कराए हमें अवगुण पर ही एक गुण नाही अमृत शाड़ बिख बिख खाई माया मोह परम पै भूले सुतदारा स्यों प्रीत लगाई एक उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास राखोह सरणाई डंडौत बंदन अनुकबार सर्व कला समरथ डोलन ते राखोह प्रभु नानक दे कर हाथ डोलन ते राखोह प्रभु नानक दे कर हाथ सतनाम श्री वाहिगुरु साहिब जी सोरठ महला तीजा दो तुके सतगुर मिले आए उल्टी पही भाई जीवत मरे तबूज पाए सो गुरु सो सिख है भाई जस ज्योति ज्योत मिलाए सतगुर मिले आए उल्टी पही भाई जीवत मरे तबूज पाए सो गुरु सो सिख है भाई जस ज्योति ज्योत मिलाए मन रे हर हर सेती ले बलाए मन हर जप मीठा लागे भाई गुरमुख पाए हर थाए रहाओ बिन गुर प्रीत ना उपजै भाई मन मुख दूजै भाए तुह कुट है मन मुख कर्म करह भाई पल्लै किछु न पाए गुर मिलया नाम मन रव्या भाई साची प्रीत प्यार सदा हर के गुण रवै भाई गुर कहे ते अपार आया सो प्रवान है भाई जे गुर सेवा चित लाए नानक नाम हर पाई है भाई गुर सब दी मेलाए आया सो प्रवान है भाई जे गुर सेवा चित लाए नानक नाम हर पाई है भाई गुर सब दी मेलाए वाहिगुरु जी का खालसा वाहिगुरु जी की फतेह पतत पावन भक्त वशल कृपा निधान मेहरा दे खजाने ज्योति स्वरूप गरीब नवाज पातशाह जुगो जुग अटल चवर छत्र तख्त दे मालक धन धन सतगुरु श्री गुरु ग्रंथ साहिब महाराज सच्चे पातशाह जी दी पावन पुत्र हजूरी अंदर जुड़ बैठी गुरु खालसा साध संगत जी महाराज साहब जी की अपार कृपालता होई अमृत वेले तो नाम की वरखा महाराज सच्चे पातशाह जी दे पावन पुत्र दरबार अंदर हो रही है अमृत वेले पांच बाणिया दे नितनेम श्री सुखनी साहब जी दे पाठ वाहिगुरु मंत्र दे जाप आसा जी दी वार दे संपूर्ण कीर्तन समेत शब्दां दे गुरु प्यारियां दी रस किन्नी रसना तो आप उड़पागी जिन्हां ने सरवण करके लाहा प्राप्त किया है लड़ीवार गुरबाणी दी कथा जो सोठ राग विच चलती पई है सतगुरु श्री गुरु अमरदास महाराज सच्चे पातशाह जी जिमें कृपा कर रहे हैं सरदा भावना नाल गुरु साहब जी का पावन पवित्र उपदेश सरवण करके आपां लाहा प्राप्त करना है महाराज सच्चे पातशाह जी की बाणी का अभ्यास करना जाप करना फिर बाणी के शब्द की विचार करनी ये दो वक्खरियां वक्खरियां चीज़ां ने आपां बाणी का अभ्यास करिए अभ्यास कहिंदे ने वार वार पढ़ने नूं बारंबार बार प्रभ जपीए गुरु साहब जी के किसी शब्द का ज महाराज जी की उच्चारण की किसी बाणी का मान लो जपजी साहब जी के पाठों का चौपी साहब जी के पाठों का आनंद साहब जी के पाठों का आसा की वार का किसी बाणी का अभ्यास करिए बेअंत फल उसका है पर उसकी विचार करनी ये एक डिफरेंट चीज फल बिना विचार किए तो अभ्यास किए भी उन्ना ही मिलना ਤੇ ਵਿਚਾਰ ਕਰਕੇ ਅਭਿਆਸ ਕੀਤੇ ਦਾ ਵੀ ਓਨਾ ਹੀ ਮਿਲਣਾ। ਅਗਰ ਇਕੱਲੀ ਵਿਚਾਰ ਕੀਤੀ ਅਭਿਆਸ ਨਹੀਂ ਕੀਤਾ ਤਾਂ ਬਹੁਤ ਜ਼ਿਆਦਾ ਲਾਭ ਨਹੀਂ ਹੁੰਦਾ। ਵਿਚਾਰ ਨਾ ਹੀ ਕੀਤੀ ਹੋਵੇ ਅਤੇ ਅਭਿਆਸ ਕੀਤਾ ਹੋਵੇ ਬਹੁਤ ਲਾਭ ਹੁੰਦਾ, ਪਰ ਵਿਚਾਰ ਕਰਕੇ ਅਭਿਆਸ ਕੀਤਾ ਹੋਵੇ ਫਲ ਤਾਂ ਓਨਾ ਹੀ ਹੋਵੇਗਾ। ਬਿਨਾਂ ਵਿਚਾਰੇ ਤੋਂ, ਬਿਨਾਂ ਅਰਥਾਂ ਦੀ ਜਾਣਕਾਰੀ ਤੋਂ ਜਿੰਨਾ ਆਪਾਂ ਅਭਿਆਸ ਕਰਾਂਗੇ ਫਲ ਤਾਂ ਓਨਾ ਹੀ ਹੈ, ਪਰ ਮਨ ਦੀ ਇਕਾਗਰਤਾ ਛੇਤੀ ਬਣਦੀ ਹੈ, ਫਰਕ ਪੈਂਦਾ। ਮੰਨ ਲਓ ਆਪਾਂ ਨੂੰ ਚੌਪੀ ਸਾਹਿਬ ਦੇ ਅਰਥ ਵੀ ਆਉਂਦੇ ਹੋਣ ਅਤੇ ਫਿਰ ਆਪਾਂ ਰੋਜ਼ ਉਹ ਬਾਣੀ ਪੜ੍ਹੀਏ, ਛੇਤੀ ਮਨ ਦਾ ਟਿਕਾ ਬਣੇਗਾ, ਆਨੰਦ ਵੀ ਜ਼ਿਆਦਾ ਆਵੇਗਾ। ਜਪਜੀ ਸਾਹਿਬ ਦੇ ਆਪਾਂ ਨੂੰ ਅਰਥ ਵੀ ਆਉਂਦੇ ਹੋਣ, ਵਿਚਾਰ ਸੁਣੀ ਹੋਵੇ ਆਪਾਂ, ਕਥਾ ਸੁਣੀ ਹੋਵੇ ਜਪਜੀ ਸਾਹਿਬ ਦੀ, ਫਿਰ ਜਪਜੀ ਸਾਹਿਬ ਦੇ ਪਾਠਾਂ ਦਾ ਰੋਜ਼ ਅਭਿਆਸ ਕਰੀਏ, ਬਹੁਤ ਛੇਤੀ ਮਨ ਇਕਾਗਰਤਾ 'ਚ ਆਵੇਗਾ। ਫਲ ਓਨਾ ਹੀ ਹੈ। ਇਹ ਮੈਂ ਪਹਿਲਾਂ ਬੇਨਤੀ ਕੀਤੀ, ਬਿਲਕੁਲ ਵਿਚਾਰ ਨਹੀਂ ਕੀਤੀ, ਆਪਾਂ ਨੂੰ ਕੋਈ ਅਰਥ ਨਹੀਂ ਆਉਂਦਾ, ਤਾਂ ਵੀ ਆਪਾਂ ਬਾਣੀ ਦਾ ਅਭਿਆਸ ਕਰਦੇ ਹਾਂ ਤਾਂ ਫਲ ਓਨਾ ਹੀ ਮਿਲੇਗਾ, ਪਰ ਮਨ ਦੀ ਇਕਾਗਰਤਾ ਹੌਲੀ ਹੌਲੀ ਬਣੇਗੀ, ਥੋੜ੍ਹਾ ਸਮਾਂ ਲੱਗੇਗਾ। ਅਰਥ ਆਉਂਦੇ ਹੋਣ, ਵਿਚਾਰ ਦਾ ਪਤਾ ਹੋਵੇ, ਇਕਾਗਰਤਾ ਛੇਤੀ ਬਣ ਜਾਂਦੀ। ਮੰਨ ਲਓ ਜਪਜੀ ਸਾਹਿਬ ਦਾ ਪਾਠ ਆਪਾਂ ਪੜ੍ਹਦੇ ਹਾਂ, ਵਿਚਾਰ ਨਹੀਂ ਕਦੇ ਕੀਤੀ, ਅਰਥਾਂ ਦਾ ਨਹੀਂ ਪਤਾ, ਫਲ ਤਾਂ ਓਨਾ ਹੀ ਮਿਲੇਗਾ, ਇਹ ਤਾਂ ਨਿਸ਼ਚੈ ਵਾਚਕ ਗੱਲ ਹੈ। ਪਰ 2 ਸਾਲ, 4 ਸਾਲ, 10 ਸਾਲ, 20 ਸਾਲ ਬਾਅਦ ਵੀ ਅਗਰ ਆਪਾਂ ਆਪਣੇ ਮਨ ਨੂੰ ਪੁੱਛੀਏ ਵੀ ਮਹਾਰਾਜ ਜੀ ਦਾ ਇਹ ਬਚਨ ਹੈ, ਤੀਰਥ ਨਹਾਵਾ ਜਿਤ ਸੁਭਾਵਾ ਵਿਣ ਭਾਣੇ ਕੇ ਨਹਾਏ ਕਰੀ ਜਿਤੀ ਸਿੱਠ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ, ਵੀ ਇਹਦਾ ਅਰਥ ਕੀ ਬਣਿਆ? ਜੇ ਆਪਾਂ ਕਦੇ ਕਥਾ ਨਹੀਂ ਸੁਣੀ, ਬਿਲਕੁਲ ਪਤਾ ਨਹੀਂ ਲੱਗੇਗਾ, ਭਾਵਾਂ 20 ਸਾਲ ਆਪਾਂ ਅਭਿਆਸ ਕੀਤਾ ਹੋਵੇ, ਅਰਥ ਦੀ ਤਾਂ ਨਹੀਂ ਸਮਝ ਆਵੇਗੀ। ਹਾਂ, ਫਲ ਓਨਾ ਹੀ ਹੈ, ਫਲ ਬੇਅੰਤ, ਫਲ 'ਚ ਬਿਲਕੁਲ ਫਰਕ ਨਹੀਂ ਪਵੇਗਾ, ਕਿਰਪਾ ਓਨੀ ਹੋਣੀ ਮਹਾਰਾਜ ਦੀ, ਪਰ ਇਹ ਫਰਕ ਪੈਂਦਾ ਜੇ ਆਪਾਂ ਨੂੰ ਅਰਥ ਆਉਂਦੇ ਹੋਣ, ਵਿਚਾਰ ਵੀ ਦਾ ਵੀ ਨਾਲ ਪਤਾ ਹੋਵੇ ਤਾਂ ਬਹੁਤ ਛੇਤੀ ਮਨ ਇਕਾਗਰ ਹੁੰਦਾ। ਮੰਨ ਲਓ ਜਦੋਂ ਆਪਾਂ ਮਹਾਰਾਜ ਦੀ ਬਾਣੀ ਦੀ ਰੌਲ ਲਾਉਂਦੇ ਹਾਂ ਨਾ ਜੀ, ਡਿਊਟੀ 2 ਘੰਟਿਆਂ ਦੀ, ਜੇ ਅਰਥਾਂ ਦੀ ਸਮਝ ਹੋਵੇ, ਇਹ ਤਜਰਬਾ, ਅਰਥਾਂ ਦੀ ਸਮਝ ਹੋਵੇ, ਇੰਨਾ ਆਨੰਦ ਆਉਂਦਾ ਪਤਾ ਨੂੰ ਲੱਗੇਗਾ 2 ਘੰਟੇ ਲੰਘ ਕਿਹੜੇ ਵੇਲੇ ਗਏ। ਜੇ ਮੰਨ ਲਓ ਅਰਥਾਂ ਦੀ ਸਮਝ ਤਾਂ ਨਹੀਂ ਆਉਂਦੀ ਪਰ ਬਾਣੀ ਪੜ੍ਹਨ 'ਚ ਮਨ ਲੱਗਾ ਹੋਇਆ, ਫਿਰ ਵੀ ਆਨੰਦ ਬਹੁਤ ਹੁੰਦਾ। ਪਰ ਜੇ ਮਨ ਵੀ ਨਾ ਲੱਗੇ ਅਤੇ ਅਰਥਾਂ ਦੀ ਵੀ ਨਾ ਸਮਝ ਆਉਂਦੀ ਹੋਵੇ ਤਾਂ 2 ਘੰਟੇ ਆਪਾਂ ਪੂਰੇ ਤਾਂ ਕਰਾਂਗੇ, ਪਰ ਫਿਰ ਘੜੀ ਵੱਲ ਹੀ ਦੇਖਾਂਗੇ, ਘੜੀ ਮੁੜੀ, ਵੀ ਕਦੋਂ 2 ਘੰਟੇ ਹੋਣਗੇ। ਇਸ ਗੱਲ ਦਾ ਫਰਕ ਪੈਂਦਾ, ਵਿਚਾਰ ਆਪਣੀ ਥਾਂ 'ਤੇ, ਅਭਿਆਸ ਆਪਣੀ ਥਾਂ 'ਤੇ। ਅਭਿਆਸ ਦਾ ਅਤੇ ਵਿਚਾਰ ਦਾ ਸੰਬੰਧ ਬਿਲਕੁਲ ਨਹੀਂ ਹੈਗਾ। ਬਿਨਾਂ ਵਿਚਾਰੇ ਤੋਂ ਵੀ ਅਭਿਆਸ ਕੀਤਿਆਂ ਬਹੁਤ ਫਲ ਪ੍ਰਾਪਤ ਹੁੰਦਾ, ਵਿਚਾਰ ਕਰਕੇ ਅਭਿਆਸ ਕੀਤੇ ਦਾ ਮਨ ਦੀ ਇਕਾਗਰਤਾ ਨਾਲ ਸੰਬੰਧ ਹੈ, ਛੇਤੀ ਬਣ ਜਾਂਦੀ। ਇਸ ਲਈ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਦੀ ਹੈ ਭਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦਾ ਅਰਥਾਂ ਦਾ ਸਾਨੂੰ ਪਤਾ ਲੱਗ ਜਾਏ ਤਾਂ ਛੇਤੀ ਇਕਾਗਰਤਾ ਬਣੇਗੀ। ਸੋ ਗੁਰੂ ਸਾਹਿਬ ਜੀ ਨੇ ਸਤਸੰਗ ਜੀ ਉਹ ਸੁਭਾਗਾ ਸਮਾਂ ਆਪਾਂ ਨੂੰ ਬਖਸ਼ਿਆ, ਮਹਾਰਾਜ ਜੀ ਦੇ ਪਵਿੱਤਰ ਸ਼ਬਦ ਦੀ, ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਕਰਨ ਦਾ, ਕਥਾ ਰੂਪ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਤੇ ਅਕਾਲ ਪੁਰਖ ਵਾਹਿਗੁਰੂ ਜੋ ਨਿਰਗੁਣ ਸਰੂਪ ਹੈ ਉਹਦੀ ਵਡਿਆਈ ਕਰਨ ਦਾ ਇਹ ਸ੍ਰੇਸ਼ਟ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਜੀ ਰਹਿਮਤ ਕਰਨ, ਆਓ ਸਰਦਾ ਭਾਵਨਾ ਨਾਲ ਚਿੱਤ ਦੀਆਂ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। 5 ਪ੍ਰਕਾਰ ਦੀਆਂ ਬਿਰਤੀਆਂ ਹੁੰਦੀਆਂ ਮਨ ਦੀਆਂ, ਜੇ ਇਕਾਗਰ ਹੋਣ ਤਾਂ ਬਹੁਤ ਲਾਭ ਹੈ। ਬਹੁਤ ਵਾਰ ਚਿੱਤ ਇਕਾਗਰ ਨਾ ਹੋਵੇ, ਆਪਾਂ ਨੂੰ ਪਤਾ ਨਹੀਂ ਲੱਗਦਾ ਅਗਲੇ ਬੰਨੇ ਗੱਲ ਕੀ ਚੱਲਦੀ ਪਈ, ਕੀ ਉਪਦੇਸ਼ ਚੱਲਦਾ ਪਿਆ। ਉਹ ਭਾਵੇਂ ਆਪਾਂ ਨੂੰ ਕਵੀਸ਼ਰ ਸੁਣਾਉਂਦੇ ਹੋਣ, ਢਾਡੀ ਸਿੰਘ ਸੁਣਾਉਂਦੇ ਹੋਣ, ਰਾਗੀ ਸਿੰਘ ਸੁਣਾਉਂਦੇ ਹੋਣ, ਜਾਂ ਕੋਈ ਕਥਾਵਾਚਕ ਸੁਣਾਉਂਦਾ ਹੋਵੇ, ਜੇ ਚਿੱਤ ਇਕਾਗਰ ਨਹੀਂ, ਧਿਆਨ ਹੋਰ ਕਿਤੇ ਤੁਰਿਆ ਫਿਰਦਾ, ਬਿਲਕੁਲ ਨਹੀਂ ਪਤਾ ਲੱਗਣਾ ਵੀ ਪ੍ਰਸੰਗ ਚੱਲ ਕੀ ਰਿਹਾ। ਚਿੱਤ ਸੁਣਨ ਵੱਲੇ ਹੋਵੇਗਾ ਤੇ ਫਿਰ ਪਤਾ ਲੱਗਦਾ ਵੀ ਅਸਲ 'ਚ ਕੀ ਸੁਣਾ ਰਹੇ ਗੁਰਮੁਖ ਆਪਾਂ ਨੂੰ, ਵੀ ਉਹਨਾਂ ਨੇ ਕੀ ਪ੍ਰਕਰਨ ਸ਼ੁਰੂ ਕੀਤਾ ਹੋਇਆ। ਇਸ ਲਈ ਤਾਂ ਆਰੰਭ 'ਚ ਅਰਦਾਸ ਬੇਨਤੀ ਕਰੀਦੀ ਵੀ ਮਹਾਰਾਜ ਕਿਰਪਾ ਕਰੋ, ਚਿੱਤ ਦੀ ਜਿਹੜੀ ਬਿਰਤੀ ਹੈ ਇਹ ਇਕਾਗਰ ਹੋਵੇ, ਉਥਾਨ ਨਾ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਓ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰ ਰਹੇ ਨੇ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸੋਠ ਮਹੱਲਾ 3। ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਸ਼ਬਦ ਹੈ ਜੋ ਆਪਾਂ ਕੱਲ੍ਹ ਵਿਚਾਰਿਆ ਸੀ। ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ। ਭਗਤੀ ਦੀ ਜਿਹੜੀ ਬਖਸ਼ਿਸ਼ ਹੈ ਉਹ ਪੂਰੇ ਗੁਰੂ ਸਾਹਿਬ ਜੀ ਦੇ ਚਰਨਾਂ 'ਚੋਂ ਪ੍ਰਾਪਤ ਹੁੰਦੀ ਹੈ। ਜਿਹਨੇ ਗੁਰੂ ਚਰਨਾਂ ਦਾ ਆਸਰਾ ਲੈ ਕੇ ਭਗਤੀ ਪ੍ਰਾਰੰਭ ਕੀਤੀ ਉਸ ਭਗਤੀ ਵਿੱਚ ਪਖੰਡ ਨਹੀਂ ਹੁੰਦਾ, ਦਿਖਾਵਾ ਨਹੀਂ ਹੁੰਦਾ, ਫਿਰ ਉਹ ਭਗਤੀ ਸੱਚੀ ਹੈ। ਕਿਉਂਕਿ ਮਹਾਰਾਜ ਦੀ ਪ੍ਰਾਪਤੀ ਵਾਸਤੇ ਕੀਤੀ, ਕਈ ਵਾਰ ਦਿਖਾਵੇ ਵਾਸਤੇ ਵੀ ਕੀਤੀ ਜਾਂਦੀ ਹੈ ਵੀ ਲੋਕਾਂ 'ਚ ਪ੍ਰਤਿਸ਼ਠਾ ਵਧੇ, ਮਾਣ ਸਤਿਕਾਰ ਲੋਕ ਕਰਨਗੇ। ਉਹਨੂੰ ਆਪਾਂ ਸੱਚੀ ਭਗਤੀ ਨਹੀਂ ਕਹਿ ਸਕਦੇ, ਕਿਉਂਕਿ ਮਹਾਰਾਜ ਦਾ ਵਚਨ ਸੀ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ। ਗੁਰੂ ਸਾਹਿਬ ਜੀ ਦੀ ਮਿਹਰ ਨਾਲ ਜਿਹੜੀ ਉਹਨਾਂ ਦੀ ਬਖਸ਼ਿਸ਼ ਦਾ ਕਿਣਕਾ ਲੈ ਕੇ ਕੀਤੀ ਜਾਵੇ ਉਹ ਸੱਚੀ ਹੁੰਦੀ ਹੈ, ਦਿਖਾਵੇ ਦੀ ਨਹੀਂ। ਹਾਲਾਂਕਿ ਇਹ ਵੀ ਕੁਝ ਗੁਰਮੁਖਾਂ ਦਾ ਨਿਰਣਾ ਹੁੰਦਾ ਵੀ ਜੇ ਭਗਤੀ ਬੰਦਾ ਪਖੰਡ ਰੂਪ 'ਚ ਵੀ ਕਰਦਾ ਹੋਵੇ, ਸਿਰਫ ਦਿਖਾਵੇ ਲਈ ਕਰਦਾ ਹੋਵੇ ਵੀ ਲੋਕ ਮੈਨੂੰ ਭਗਤ ਸਮਝਣ, ਮੇਰਾ ਮਾਣ ਸਤਿਕਾਰ ਕਰਨ, ਅਤੇ ਜੇ ਕਈ ਸਾਲ ਕਰਦੇ ਨੂੰ ਹੋ ਜਾਣ ਤਾਂ ਕਹਿੰਦੇ ਉਹ ਵੀ ਗੁਰਮੁਖੀ ਹੋ ਜਾਏਗਾ ਹੌਲੀ ਹੌਲੀ, ਪਖੰਡ ਵਾਸਤੇ ਵੀ ਅਗਰ ਕਰਦਾ ਹੋਵੇ ਤਾਂ। ਪਰ ਲਗਾਤਾਰ ਕਰਦਾ ਤਾਂ ਹੌਲੀ ਹੌਲੀ ਸਾਧ ਸੰਗਤ ਜੀ ਉਹ ਆਪਣਾ ਅਸਰ ਵਿਖਾ ਲਏਗੀ, ਕਿਉਂਕਿ ਪਖੰਡ ਦਿਖਾਵਾ ਬਹੁਤੀ ਦੇਰ ਨਹੀਂ ਬੰਦਾ ਚਲਾ ਸਕਦਾ। ਅੰਦਰੋਂ ਉਹਦੀ ਖੁਰਾਕ ਉਹ ਨਾ ਹੋਵੇ, ਆਪਣੇ ਮਨ ਦੀ ਇੱਛਾ ਨਾ ਹੋਵੇ ਤਾਂ ਦਿਖਾਵਾ ਬਹੁਤੀ ਦੇਰ ਨਹੀਂ ਕਰ ਸਕਦਾ। ਹਾਂ, ਬਹੁਤੀ ਦੇਰ ਅਗਰ ਕਰਦਾ ਰਹੇ ਤਾਂ ਦਿਖਾਵਾ ਵੀ ਅਸਲੀਅਤ ਹੀ ਬਣ ਜਾਏਗਾ, ਉਹ ਦਿਖਾਵੇ ਦੀ ਵੀ ਅਸਲੀ ਬਣ ਜਾਏਗੀ ਜੇ ਲੰਮਾ ਸਮਾਂ ਹੋ ਜਾਵੇ ਕਰਦੇ ਨੂੰ ਤਾਂ। ਪਰ ਜੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਸਿਰਫ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੀਤੀ ਜਾਵੇ ਤਾਂ ਉਹ ਫਿਰ ਸੱਚੀ ਹੁੰਦੀ, ਦਿਖਾਵੇ ਦੀ ਨਹੀਂ ਹੁੰਦੀ। ਇਸ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਸੀ। ਅਗਲੇ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਸੋਠ ਮਹੱਲਾ ਤੀਜਾ, ਦੋ ਤੁਕੇ। ਇੱਕ ਇੱਕ ਪੌੜੀ ਦੀਆਂ ਦੋ ਦੋ ਤੁਕਾਂ ਹੋਣਗੀਆਂ, ਕਿਉਂਕਿ ਕਿਸੇ ਪੌੜੀ ਦੀਆਂ ਤਿੰਨ ਤੁਕਾਂ ਹੁੰਦੀਆਂ ਉਹਨੂੰ ਤੇ ਤੁਕੇ ਕਹਿੰਦੇ ਨੇ, ਕਿਸੇ ਦੀਆਂ ਚਾਰ ਤੁਕਾਂ, ਚਾਰ ਪੰਕਤੀਆਂ ਵਾਲੀ ਪੌੜੀ ਹੁੰਦੀ ਹੈ ਉਹਨੂੰ ਚਾਰ ਤੁਕੇ ਕਹਿੰਦੇ ਨੇ, ਜਿਹੜੀਆਂ ਅੱਠ ਪੰਕਤੀਆਂ ਹੁੰਦੀਆਂ ਉਹਨੂੰ ਅਸ਼ਟਪਦੀ ਆਖੀਦਾ। ਸੋ ਇਉਂ ਅੱਠ ਪੌੜੀਆਂ ਜਿਸ ਸ਼ਬਦ ਦੀਆਂ ਹੋਣ ਉਹਨੂੰ ਅਸ਼ਟਪਦੀ ਕਹਿੰਦੇ ਨੇ। ਹਾਂ, ਇੱਕ ਪੌੜੀ ਦੀਆਂ ਪੰਕਤੀਆਂ ਅਸ਼ਟਪਦੀ ਦੀਆਂ ਦਸ ਵੀ ਹੋ ਸਕਦੀਆਂ, ਅੱਠ ਵੀ ਹੋ ਸਕਦੀਆਂ, ਪਰ ਜੇ ਪੌੜੀਆਂ ਅੱਠ ਨੇ ਫਿਰ ਅਸ਼ਟਪਦੀ ਆਪਾਂ ਕਹਿੰਦੇ। ਇਹ ਜਿਹੜਾ ਸ਼ਬਦ ਹੈ ਇਹਦੇ 'ਚ ਸੋਠ ਮਹੱਲਾ ਤੀਜਾ ਦੋ ਤੁਕੇ, ਇਹਦਾ ਅਰਥ ਹੈ ਵੀ ਇੱਕ ਇੱਕ ਪੌੜੀ ਦੀਆਂ ਦੋ ਦੋ ਪੰਕਤੀਆਂ ਆਉਣਗੀਆਂ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੇ ਤਾਂ ਬੂਝ ਪਾਈ। ਸ਼ਬਦ ਦੀ ਪ੍ਰਾਰੰਭਤਾ ਹਜ਼ੂਰ ਤੀਸਰੇ ਪਾਤਸ਼ਾਹ ਜੀ ਨੇ ਇੱਥੋਂ ਕੀਤੀ ਹੈ। ਗੁਰਮੁਖੋ, ਜਿਨ੍ਹਾਂ ਦਾ ਮਿਲਾਪ ਸਤਿਗੁਰੂ ਨਾਲ ਹੁੰਦਾ ਉਹਨਾਂ ਦੀ ਬਿਰਤੀ 'ਚ ਉਹਨਾਂ ਦਾ ਸੁਭਾਅ ਉਲਟ ਜਾਂਦਾ, ਫਿਰ ਬਸ ਸੁਭਾਅ 'ਚ ਸਾਧ ਸੰਗਤ ਜੀ ਤਬਦੀਲੀ ਆਉਂਦੀ, ਪਤਾ ਲੱਗਦਾ ਵੀ ਇਹ ਇਸ ਬੰਦੇ ਦਾ ਮਿਲਾਪ ਹੁਣ ਗੁਰੂ ਸਾਹਿਬ ਨਾਲ ਹੋ ਗਿਆ, ਇਹਨੇ ਮੰਨਿਆ ਮਹਾਰਾਜ ਜੀ ਨੂੰ। ਉਵੇਂ ਮਿਲਾਪ ਜਿਹੜਾ ਇਹ ਵੀ ਦੋ ਪ੍ਰਕਾਰ ਦਾ ਹੁੰਦਾ। ਮਹਾਰਾਜ ਦੇ ਬਚਨੋਂ ਕਹਿੰਦੇ, ਮਿਲਿਆ ਮਿਲਿਆ ਨਾ ਮਿਲਿਆ, ਮਿਲਿਆ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਏ ਸੋਏ। ਇਹ ਗੁਰੂ ਸਾਹਿਬ ਦੇ ਬਚਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਕਹਿੰਦੇ ਨੇ ਬਾਹਰੀ ਮਿਲਾਪ ਦਾ ਵੀ ਅਸਰ ਹੈ, ਫਲ ਹੈ, ਪਰ ਬਾਹਰੀ ਮਿਲਾਪ ਬਹੁਤਾ ਜ਼ਿਆਦਾ ਅਸਰ ਨਹੀਂ ਦਿੰਦਾ ਜੇਕਰ ਆਪਾਂ ਅੰਦਰੋਂ ਨਹੀਂ ਮਿਲਣ ਦਾ ਯਤਨ ਕਰਦੇ। ਅਸਲ ਵਿੱਚ ਮਿਲਿਆ ਉਹ ਹੁੰਦਾ ਜਿਹੜਾ ਅੰਦਰੋਂ ਮਿਲਿਆ ਹੋਵੇ, ਕਿਉਂਕਿ ਕਈ ਵਾਰ ਮਿਲਾਪ ਜਿਹੜਾ ਦੋ ਫਲ ਆਪਾਂ ਦੇਖਦੇ ਹਾਂ, ਇੱਕ ਖਰਬੂਜਾ ਇੱਕ ਸੰਗਤਰਾ, ਦੋਵੇਂ ਏਕਤਾ ਹੀ ਹੁੰਦੀ, ਉਹਨਾਂ 'ਚ ਇਕੱਠੇ ਹੀ ਹੁੰਦੇ ਨੇ ਦੋਨੋਂ। ਪਰ ਜਿਹੜਾ ਖਰਬੂਜਾ ਸਾਧ ਸੰਗਤ ਜੀ ਤੁਸੀਂ ਦੇਖਿਓ ਅੰਦਰੋਂ ਇੱਕ ਹੁੰਦਾ, ਬਾਹਰੋਂ ਉਹਦੀਆਂ ਫਾੜੀਆਂ ਹੁੰਦੀਆਂ, ਬਾਹਰੋਂ ਉਹਦੇ 'ਚ ਏਕਤਾ ਨਹੀਂ ਹੁੰਦੀ, ਪੀਸ ਹੈ ਵੱਖਰੇ ਵੱਖਰੇ, ਅੰਦਰੋਂ ਇੱਕ ਹੈ। ਸੰਤਰਾ ਬਾਹਰੋਂ ਇੱਕ ਹੈ, ਅੰਦਰੋਂ ਵੱਖੋ ਵੱਖ ਹੁੰਦਾ, ਵੇਖਣ 'ਚ ਬਹੁਤਾ ਫਰਕ ਨਹੀਂ ਲੱਗਣਾ, ਪਰ ਬਰੀਕੀ ਨਾਲ ਸਮਝੀਏ ਤਾਂ ਫਿਰ ਪਤਾ ਲੱਗਦਾ। ਮਹਾਰਾਜ ਕਹਿੰਦੇ ਮਿਲਿਆ ਮਿਲਿਆ ਨਾ ਮਿਲੇ, ਮਿਲਿਆ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਏ ਸੋਏ। ਫਿਰ ਆਪਾਂ ਕਹਿੰਦੇ ਵੀ ਇਹ ਮਿਲ ਪਿਆ ਵੀ ਗੁਰੂ ਸਾਹਿਬ ਜੀ ਨੂੰ, ਕਿਉਂ? ਕਿਉਂਕਿ ਸੁਭਾਅ 'ਚ ਫਰਕ ਪੈ ਜਾਣਾ, ਬਿਰਤੀ ਉਲਟ ਜਾਣੀ, ਕਰਮਾਂ 'ਚ ਫਰਕ ਪੈ ਜਾਣਾ। ਜਦੋਂ ਸੁਭਾਅ 'ਚ ਫਰਕ ਪਵੇਗਾ ਉਦੋਂ ਕਰਮਾਂ 'ਚ ਫਰਕ ਪੈਣਾ, ਨਹੀਂ ਤਾਂ ਆਪਣੇ ਪ੍ਰਪੱਕ ਸੁਭਾਅ ਅਨੁਸਾਰ ਹੀ ਬੰਦਾ ਸਾਰੀ ਜ਼ਿੰਦਗੀ ਬਤੀਤ ਕਰਦਾ। ਜਿਸ ਦਾ ਸੁਭਾਅ ਕਠੋਰ ਹੈ ਸਾਰੀ ਜ਼ਿੰਦਗੀ ਕਠੋਰ ਹੀ ਉਹਨੇ ਰਹਿਣਾ ਅਤੇ ਕਰਮ ਵੀ ਉੱਦਾਂ ਦੇ ਹੀ ਕਰਨੇ। कठोर सुभाव वाले बंदे नूं पाप करके संग भी नहीं आउंदी, गलानी भी नहीं आउंदी, उहदा मन भी नहीं कंबदा, क्योंकि सुभाव ही इस तरह का, पक चुका मन, सुभाव पक चुका, कई जन्मां दा संस्कार इदां दा, उहनां नूं कोई फर्क नहीं पैंदा। पर जिस बंदे दा सुभाव कठोर नहीं, नरम है, वह किसी जीव न दुखी होया वेख के भी साह संघ जी वह हिरदा तरसना भर जाता। किसी जीव का किसी पशु का भी दुख वह बहुत ही नेड़ों देख नहीं सकता, सुभाव फर्क होंदा। पर कहिंदे जे गुरु साहब जी की कृपा होवे तो कठोर सुभाव वाले का भी सुभाव बदल जाएगा, उहदी बिरती उल्ट जानी। सतगुर मिलिया उल्टी पाई भाई, कहिंदे गुरु दाल मिलाप दा ये फल है कि सुभाव बदल जाएगा, बिरती उल्ट जाएगी, कर्म उल्ट जाएंगे। जिन्हों पहला लोग मानमुख करके जानते सी कठोर है, साकत पुरश है, कहिंदे फिर सारा संसार जानता नहीं भाई, ये तो गुरमुख है, हुण बदल गया है, तो वह पहला वाली गल ही नहीं रही, ये तो बिल्कुल ही सुभाव बदल गया, कर्म बदल गया। ये महाराज सच्चे पातशाह जी दे नाल मिलाप दा तुरंत असर, जिवें भाई विधि चंद जी पक्का ही पता पहला चोर सी, सराली चोरां दी अजे तक कहिंदे जिथे नानके सी उहनां दे, मज्जां ही उस दिन में चरा के किसे दियां लियाए सी, जिस दिन बाबा अदली जी नाल मेल होया, एक मिलनी ने साध संगत जी बिल्कुल ही सारा कुछ बदल दिता है। भाई विधि चंद उहो ही है, पर बाद विच गुरु साहब जी नाल मिलाप कराया बाबा अदली जी ने, तो वह भाई विधि चंद आत्म ग्यानी ब्रह्म ग्यानी होर बड़े, क्योंकि सुभाव बदल गया ना, वह छड़ दित्ती चोरी करनी, फिर उदों एकदम बदल गया, बिल्कुल सुभाव च तब्दीली आई। सतगुर मिलिया उल्टी पई भाई, जीवत मरिया तां बूझ पाए, कहिंदे ने जदों महाराज जी कृपा करदे आ अंतरात्मे कोई गुरु साहब नाल मिलदा गुरमुखो, तो फिर वो सुभाव च एकदम तब्दीली आ जाती है, उसकी बिरती उल्ट जाती, बिल्कुल उल्ट जाती। जिवें आप महाराज जी के जीवन चो पढ़ते ना गुरप्रताप सूरज ग्रंथ विचों, गुरु नानक पातशाह जी का जिहड़ा प्रसंग भूमिए चोर वाला, तो वह की वह भी चोर ही सी, महाराज साहब जी ने आण के मत्था टेकया, गुरु साहब ने आख्या की करदा ना गुरमुखा, हुण महाराज के दर्शन किए एकदम फर्क पिया, झूठ नहीं बोलिया, कहिंदा जी मैं तो चोरी का किता करदा, तो महाराज ने आख्या ये तो चंगा नहीं भाई, क्योंकि महाराज का तो मैं चोर की हामा भरया ना कोई, चोर की आ चंगा क्यों होए, कहिंदे भी तेरी हामी पर लोग जी कौन भरू, तेरी तो किसी गुरपीर ने बाह नहीं फड़नी, ये छड़ दे। वह कहिंदा नहीं महाराज मैं नहीं छड़ सकता, भी मैं तुहाडे नाल बचन करना, मैनू पता मेरा सुभाव इस तरह का, मैं तो हटना नहीं, भी मैं नहीं हटना, मैं नहीं छड़नी, मैं छड़ नहीं सकता, मैं यतन भी करा तो मैनू पता मेरे तो नहीं छुट्टनी। महाराज कहिंदे अच्छा इन्ना तेरा सुभाव परपक् हो गया इहदे च, कहिंदा जी हाँ। महाराज कहिंदे चल ठीक है कर, तेनू नहीं मना करदे, तू कर चोरी करिया कर, पर दो तीन बचन तो साढ़े मन सकदा ना, कहिंदा जी जरूर। महाराज कहिंदे चोरी कर, लेकिन गरीब मार ना करी, किसी का लून खा के हराम ना करी, तो झूठ नहीं बोलना, आ तीन चीजा तू पक्कियां अपने पल्ले बन ला, तो तेन खोल ला चोरी करने। कहिंदा ठीक है महाराज, ये नहीं मैं तीन काम करता, पर मैं चोरी तो नहीं हटना। महाराज कहिंदे ठीक है कर तू। हुण सतगुरु मिलिया उल्टी पई भाई, वेख बिरती उल्टी किवें, उहनूं अपने सुभाव का पता, कहिंदा भी मैं नहीं बदल सकता। महाराज कहिंदे ना बदल, पर आ तीन चीजा चेते रखनिया, तू गरीब मार नहीं करनी, झूठ नहीं बोलना, तो लुट खा के हराम नहीं करना। हुण गुरु पूरा होवे तो साहब संघ जी संजोग बना दिंदा, कहिंदे उहने आख्या चोरी उहने कीती, पर कीती राजे दा घर भन्निया, भी उहने आख्या गरीब मार नहीं करनी, तकड़ा बंदा लुटना, तो राजे दा घर भन लिया, समान भी इकट्ठा कर लिया, पंड बन ली सारी, तो कहिंदा हुण कोई नहीं चलना ही आपां लै के, तो चलो कोई नहीं फिर छकीए कुछ। वो जदों कुछ खाण वास्ते हाथ पै मारदा फिरदा सी हनेरे च, कोई खाण वाली चीज़ हाथ च आई जदों मूँह च पाई, वह लूण वाली सी, कहिंदा भी वो ये तो महाराज ने तो आख्या सी लूण खा के हराम नहीं करना, हुण इहनां दा तां लूण खा लिया, इहनां दा तां समान मैं लै के नहीं जा सकता। उत्थे ही बजा बजाया समान रख दिता तो वापस आ गया, तो जदों सवेरे पंड बजी वेखी रौला पै गया, हुण वो तो राजा सी हाकम सी, कहिंदे उहने जिन्ने इलाके दे सारे चोर सी इकट्ठे कर ले, ਜਿੱਦਾਂ ਪਹਿਲਾਂ ਪਹਿਲਾਂ ਪੁਲਿਸ ਇੱਦਾਂ ਕਰਦੀ ਹੁੰਦੀ ਸੀ, ਜਦੋਂ ਕਿਤੇ ਇਲਾਕੇ 'ਚ ਰਾਹਜਾਨੀ ਹੋ ਜਾਣੀ ਤਾਂ 10 ਨੰਬਰੀ ਇਕੱਠੇ ਕਰ ਲੈਣੇ ਸਾਰੇ ਉਹਨਾਂ, ਉਹਨਾਂ 10 ਨੰਬਰੀਆਂ ਨੂੰ ਕੁੱਟ ਪੈਣੀ ਵਿਚਾਰਿਆਂ ਨੂੰ, ਉਹਨਾਂ 'ਚੋਂ ਉਹਨਾਂ ਨੇ ਬੰਦਾ ਲੱਭਣਾ ਵੀ ਇਹ ਕੰਮ ਕਿਹਨੇ ਕੀਤਾ। ਤਾਂ ਕਰਕੇ ਉਹ 10 ਨੰਬਰੀ ਤੜਾਉਂਦੇ ਹੁੰਦੇ ਸੀ ਮਿਲ ਮਿਲਾ ਕੇ, ਵੀ ਇਹ ਤਾਂ ਕੰਮ ਕੋਈ ਹੋਰ ਕਰ ਜਾਂਦਾ ਤਾਂ ਕੁੱਟ ਇਹਨਾਂ ਨੂੰ ਪੈਣ ਲੱਗ ਪੈਂਦੀ ਵਿਚਾਰਿਆਂ ਨੂੰ। ਉਹ ਸਾਰੇ ਚੋਰ ਇਕੱਠੇ ਕੀਤੇ, ਲਟਕਾਏ, ਪੁੱਠੇ, ਮਾਰ ਪੈਣ ਲੱਗ ਪਈ, ਕਹਿੰਦੇ ਦੱਸੋ ਵੀ ਕਿਹੜਾ ਆਇਆ ਸੀ ਰਾਤ, ਜਿਹੜਾ ਸਮਾਨ ਤਾਂ ਨਹੀਂ ਲੈ ਕੇ ਗਿਆ ਪਰ ਆਇਆ ਕੌਣ, ਇੰਨੀ ਹਿੰਮਤ ਕੀਤੀ ਕਿਹਨੇ। ਉਹਨਾਂ ਨੂੰ ਕੁੱਟ ਪੈਂਦੀ ਸੀ, ਭੂਮੇ ਨੂੰ ਪਤਾ ਲੱਗਾ, ਉਹਨੇ ਆਖਿਆ ਵੀ ਚਲੋ ਸਮਾਨ ਤਾਂ ਛੱਡ ਆਏ ਹਾਂ, ਮਹਾਰਾਜ ਨੇ ਆਖਿਆ ਸੀ ਲੂਣ ਖਾ ਕੇ ਹਰਾਮ ਨਹੀਂ ਕਰਨਾ, ਪਰ ਮਹਾਰਾਜ ਨੇ ਤਾਂ ਇਹ ਵੀ ਆਖਿਆ ਸੀ ਗਰੀਬ ਮਾਰ ਨਹੀਂ ਕਰਨੀ, ਅਤੇ ਇਹ ਤਾਂ ਗਰੀਬ ਮਾਰਿਆ ਜਾ ਰਿਹਾ, ਗਿਆ ਤਾਂ ਮੈਂ ਸਾਂ, ਕੁੱਟ ਤਾਂ ਹੋਰ ਲੋਕਾਂ ਨੂੰ ਪੈਣ ਡਈ ਬੇਕਸੂਰਾਂ ਨੂੰ। ਅਤੇ ਫਿਰ ਉਹ ਚਲੇ ਗਿਆ ਜੀ, ਜਾ ਕੇ ਕਹਿੰਦੇ ਇਹਨਾਂ ਨੂੰ ਛੱਡ ਦੇ, ਇਹਨਾਂ ਦਾ ਕੋਈ ਕਸੂਰ ਨਹੀਂ, ਮੈਂ ਆਇਆ ਸਾਂ ਅਤੇ ਮੈਂ ਸਮਾਨ ਜਿਹੜਾ ਸੀ ਉਹ ਬੰਨਿਆ ਛੱਡ ਗਿਆ। ਉਹਨੇ ਕਿਹਾ ਅੱਛਾ ਬਈ ਇੰਨੀ ਦਲੇਰੀ, ਤੂੰ ਸੱਚ ਬੋਲ ਰਿਹਾ ਆਣ ਕੇ? ਕਹਿੰਦਾ ਹਾਂ, ਇਹਨਾਂ ਨੂੰ ਛੱਡ ਦੇ ਤੂੰ ਬਸ। ਫਿਰ ਉਹਨੇ ਕਿਹਾ ਵੀ ਚੱਲ ਠੀਕ ਹੈ, ਮੈਂ ਇਹਨਾਂ ਨੂੰ ਛੱਡ ਦਿੰਦਾ, ਤੂੰ ਕੈਸਾ ਬੰਦਾ ਜਿਹੜਾ ਆਪ ਹੀ ਆ ਗਿਆ, ਕਹਿੰਦਾ ਪਰ ਇਹ ਦੱਸ ਵੀ ਲੈ ਕੇ ਕਿਉਂ ਨਹੀਂ ਗਿਆ ਸਮਾਨ, ਜਦ ਤੂੰ ਬੰਨ ਹੀ ਲਿਆ ਸੀ ਸਾਰਾ ਕੀਮਤੀ ਸਮਾਨ, ਅਤੇ ਫਿਰ ਚੱਕ ਕੇ ਕਿਉਂ ਨਹੀਂ, ਫਿਰ ਤੂੰ ਲੈ ਕੇ ਕਿਉਂ ਨਹੀਂ ਗਿਆ? ਉਹਨੇ ਗੱਲ ਦੱਸੀ, ਕਹਿੰਦਾ ਲੈ ਕੇ ਤਾਂ ਜਾਣਾ ਹੀ ਸੀ, ਲੈਣ ਹੀ ਆਇਆ ਸਾਂ, ਪਰ ਮੈਨੂੰ ਮਹਾਰਾਜ ਮਿਲੇ ਸੀ ਅਤੇ ਉਹਨਾਂ ਨੇ ਆਹ ਤਿੰਨ ਬਚਨ ਕਰਨ ਲਈ ਆਖਿਆ ਸੀ, ਹੁਣ ਮੈਂ ਤੇਰਾ ਲੂਣ ਮੂੰਹ ਨੂੰ ਲਾ ਬੈਠਾ ਸਾਂ, ਛੱਡ ਗਿਆ ਫਿਰ ਮੈਂ। ਕਹਿੰਦੇ ਆਇਆ ਕਿਉਂ ਫਿਰ, ਤੈਨੂੰ ਪਤਾ ਮੈਂ ਸੂਲੀ ਚਾੜੂੰ ਫਿਰ ਤੈਨੂੰ? ਕਹਿੰਦਾ ਹਾਂ ਚਾੜ ਭਾਵੇਂ, ਪਰ ਉਹਨਾਂ ਨੇ ਇਹ ਵੀ ਆਖਿਆ ਸੀ ਗਰੀਬ ਮਾਰ ਨਹੀਂ ਕਰਨੀ, ਤਾਂ ਆਹ ਤਾਂ ਗਰੀਬ ਮਾਰ ਹੋਣ ਡਈ ਸੀ, ਫਿਰ ਹੁਣ ਕੀਤਾ ਤਾਂ ਮੈਂ ਸੀ ਕੁੱਟ ਦੂਜਿਆਂ ਨੂੰ ਪੈਣ ਡਈ। ਅਤੇ ਉਹਨਾਂ ਆਖਿਆ ਸੀ ਝੂਠ ਨਹੀਂ ਬੋਲਣਾ, ਇਸ ਕਰਕੇ ਮੈਂ ਝੂਠ ਨਹੀਂ ਬੋਲਿਆ, ਮੈਂ ਹੀ ਆਇਆ ਸੀ। ਉੱਥੋਂ ਸਤਸੰਗ ਜੀ ਫਿਰ ਉਹ ਵੀ ਮਹਾਰਾਜ ਦਾ ਸਰਧਾਲੂ ਬਣਿਆ ਸੀ। ਉਦੋਂ ਬਾਅਦ ਮੁੜ ਕੇ ਭੂਮੀ ਨੇ ਕਦੇ ਚੋਰੀ ਨਹੀਂ ਕੀਤੀ। ਇਹ ਮਹਾਰਾਜ ਜੀ ਨਾਲ ਮਿਲਾਪ ਦਾ ਫਲ ਹੈ, ਸਤਿਗੁਰ ਮਿਲਿਆ ਉਲਟੀ ਪਈ ਭਾਈ। ਕਹਿੰਦੇ ਭਰਾਵੋ ਗੁਰੂ ਨਾਲ ਮਿਲਾਪ ਹੋਣ ਕਰਕੇ ਬਿਰਤੀ ਬਿਲਕੁਲ ਬਦਲ ਜਾਂਦੀ ਹੁੰਦੀ, ਕਿਉਂਕਿ ਗੁਰੂ ਸਾਹਿਬ ਕੋਲ ਜਾਣ ਦਾ ਫਲ ਹੀ ਇਹ ਹੈ ਵੀ ਜਿਹੜਾ ਬੰਦਾ ਪਹਿਲਾਂ ਪਰਮੇਸ਼ਰ ਨੂੰ ਨਹੀਂ ਮੰਨਦਾ, ਮਨਮੁਖਤਾ ਹੀ ਕਰਦਾ, ਉਹਦਾ ਸੁਭਾਅ ਕਠੋਰ ਹੈ, ਉਹਦੇ 'ਚ ਤਬਦੀਲੀ ਆਉਣੀ, ਕਿਉਂਕਿ ਮਹਾਰਾਜ ਜੀ ਜਿਸ ਤਰ੍ਹਾਂ ਦਾ ਅਧਿਕਾਰੀ ਉਸੇ ਤਰ੍ਹਾਂ ਦਾ ਉਪਦੇਸ਼ ਦੇ ਕੇ ਉਹਦਾ ਭਲਾ ਕਰ ਦਿੰਦੇ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੇ ਤਾਂ ਬੂਝ ਪਾਏ। ਕਹਿੰਦੇ ਜੀਵਤ ਭਾਵ ਤੋਂ ਮਰ ਨਾ ਕਰੇ ਬੰਦਾ ਤਾਂ ਇਸ ਗੱਲ ਦੀ ਸਮਝ ਆਉਂਦੀ ਗੁਰਮੁਖੋ ਵੀ ਗੁਰੂ ਸਾਹਿਬ ਨਾਲ ਮਿਲਣ ਦਾ ਫਲ ਕੀ। ਜੀਵਤ ਭਾਵ ਨਾਲ, ਜੀਵਤ ਭਾਵ ਦਾ ਅਰਥ ਹੁੰਦਾ ਹੈ ਤਾਂ ਜਿਉਂਦਾ, ਸੌਂਦਾ ਜਾਗਦਾ, ਪ੍ਰਸ਼ਾਦਾ ਪਾਣੀ ਛਕਦਾ ਛਕਾਉਂਦਾ, ਸਾਰੇ ਕਾਰ ਵਿਹਾਰ ਕਰਦਾ, ਪਰ ਹੁਣ ਉਹਨੇ ਮਨ ਮਾਰ ਲਿਆ ਆਪਣਾ, ਉਹਨੂੰ ਕਹਿੰਦੇ ਬੰਦਾ ਜੀਵਤ ਭਾਵ ਤੋਂ ਮਰਿਆ। ਹੁਣ ਜੀਵਤ ਭਾਵ ਨਹੀਂ ਅੰਦਰ ਹੈਗਾ ਵੀ ਮੈਂ ਵੀ ਕੁਝ ਹੈਗਾ, ਇਹ ਨਹੀਂ ਹੈਗਾ, ਹੈ ਜਿਉਂਦਾ ਹੀ। ਇਸ ਅਵਸਥਾ 'ਚ ਚਲਿਆ ਜਾਵੇ ਕਹਿੰਦੇ ਫਿਰ ਉਹਨੂੰ ਇਹ ਸਮਝ ਆਵੇਗੀ ਵੀ ਮਹਾਰਾਜ ਜੀ ਨਾਲ ਮਿਲਾਪ ਹੋਣ ਕਰਕੇ ਗੁਰਮੁਖੋ ਇੱਕਦਮ ਤਬਦੀਲੀ ਆਉਂਦੀ ਕਰਮਾਂ 'ਚ, ਸੰਸਕਾਰਾਂ 'ਚ, ਰੇਖਾ ਹੀ ਬਦਲ ਜਾਂਦੀ ਮੱਥੇ ਦੀ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੇ ਤਾਂ ਬੂਝ ਪਾਏ, ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ। ਕਹਿੰਦੇ ਗੁਰੂ ਉਹ ਹੈ ਗੁਰਮੁਖੋ ਜਿਸ ਦੀ ਜੋਤ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਮਿਕ ਹੁੰਦੀ, ਅਤੇ ਸਿੱਖ ਸਿੱਖੀ ਦੀ ਉਸ ਅਵਸਥਾ ਵਾਲਾ ਉਹ ਹੈ ਜਿਸ ਸਿੱਖ ਅਤੇ ਗੁਰੂ ਦੀ ਜੋਤ ਇੱਕ ਮਿਕ ਹੋ ਜਾਂਦੀ। ਸੋ ਗੁਰੂ ਸੋ ਸਿੱਖ ਹੈ ਭਾਈ, ਕਹਿੰਦੇ ਗੁਰੂ ਵੀ ਉਹ ਹੀ ਹੈ ਅਤੇ ਸਿੱਖ ਵੀ ਉਹ ਹੀ ਹੈ। ਕੌਣ? ਜਿਸ ਜੋਤੀ ਜੋਤ ਮਿਲਾਏ, ਜਿਸ ਦੀ ਜੋਤੀ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਵਿੱਚ ਇੱਕ ਮਿਕ ਹੋ ਜਾਂਦੀ, ਉਹ ਹੀ ਕਹਿੰਦੇ ਸਿੱਖ ਹੈ। ਅਸਲ ਵਿੱਚ ਸਿੱਖ ਹੀ ਗੁਰੂ ਸਾਹਿਬ ਜੀ ਨੂੰ ਸਤਸੰਗ ਜੀ ਪਰਮਾਤਮਾ ਨਾਲ ਮਿਲਾਉਂਦਾ। ਕਿਉਂ? ਕਿਉਂਕਿ ਸਤਿਗੁਰੂ ਆਪਾਂ ਕਹਿੰਦੇ ਹੀ ਉਹਨੂੰ ਹੈ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਜਿਹੜਾ ਵਿਛੜ ਚੁੱਕੇ ਜੀਵ ਨੂੰ ਪਰਮਾਤਮਾ ਨਾਲ ਮੇਲ ਦੇਵੇ ਉਹਨੂੰ ਸਤਿਗੁਰੂ ਕਹਿੰਦੇ। ਸਤਿਗੁਰੂ ਉਹ ਹੈ ਜਿਸ ਜਿਹੜਾ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੈ ਅਤੇ ਉਸੇ ਦਾ ਸਰਗੁਣ ਸਰੂਪ ਹੈ। ਉਹ ਗੁਰੂ ਸਿੱਖ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਅਭੇਦ ਕਰਦਾ ਹੈ, ਕਿਉਂਕਿ ਜੋਤ ਤਾਂ ਹਰੇਕ ਦੇ ਅੰਦਰ ਹੈ, ਪਰ ਇਸ ਜੋਤ ਦਾ ਪਰਮ ਜੋਤ ਨਾਲ ਮਿਲਾਪ ਕਰਾਉਣ ਨੂੰ ਹੀ ਅਭੇਦਤਾ ਕਹਿੰਦੇ। ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ, ਮਨ ਰੇ ਹਰ ਹਰ ਸੇਤੀ ਚੇਤ ਲਾਏ। ਕਹਿੰਦੇ ਮਨਾ ਆਪਣਾ ਚਿੱਤ ਹਰੀ ਨਾਲ ਲਾ, ਪਰਮੇਸ਼ੁਰ ਨਾਲ ਲਾ ਕੇ ਰੱਖ ਆਪਣਾ ਮਨ, ਭਾਵ ਮਨ ਕਰਕੇ ਆਪਾਂ ਸਾਧ ਸੰਗਤ ਜੀ ਪਰਮਾਤਮਾ ਨੂੰ ਆਪਣੇ ਨੇੜੇ ਸਮਝੀਏ। ਸਰੀਰ ਕਰਕੇ ਭਾਵੇਂ ਜੋ ਮਰਜ਼ੀ ਕਿਰਤ ਵਰਦਾ ਕਰਦਾ ਹੋਵੇ, ਮਨ ਕਰਕੇ ਅਗਰ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਆ ਤਾਂ ਗੁਰਮੁਖਤਾਈ ਹੈ। ਤਰਲੋਚਨ ਨੇ ਆਪਣੇ ਮਿੱਤਰ ਨੂੰ ਪੁੱਛਿਆ, ਭਗਤ ਨਾਮਦੇਵ ਜੀ ਨੂੰ, ਵੀ ਤੈਨੂੰ ਲੋਕ ਭਗਤ ਕਹਿੰਦੇ ਨੇ, ਭਗਤ ਭਗਤ ਕਰਕੇ ਵੇਖ ਕਿੰਨੇ ਲੋਕ ਤੇਰੇ ਕੋਲ ਆਉਂਦੇ ਆ, ਪਰ ਮੈਂ ਤੇਰਾ ਮਿੱਤਰ, ਮੈਨੂੰ ਤਾਂ ਪਤਾ ਸਾਰਾ ਦਿਨ ਤੂੰ ਤਾਂ ਅਮਰੇ ਠੇਕਦਾ ਰਹਿਣਾ, ਕੱਪੜੇ ਧੋ ਲਏ, ਸੁਕਾ ਲਏ, ਰੰਗ ਲਏ, ਤੇ ਤੂੰ ਭਗਤੀ ਕਿਹੜੇ ਵੇਲੇ ਕਰਦਾ? ਭਗਤ ਨਾਮਦੇਵ ਜੀ ਨੇ ਆਖਿਆ, ਗੁਰਮੁਖਾ ਤੂੰ ਸਿਰਫ ਬਾਹਰੀ ਕਿਰਿਆ ਦੇਖਦਾ ਨਾ, ਵੀ ਸਾਰਾ ਦਿਨ ਮੈਂ ਆਪਣੀ ਕਿਰਤ ਕਰਦਾ, ਤੈਨੂੰ ਮੇਰੇ ਅੰਦਰ ਦਾ ਥੋੜ੍ਹਾ ਅੰਦਾਜ਼ਾ। ਉਦੋਂ ਫਿਰ ਭਗਤ ਨਾਮਦੇਵ ਜੀ ਨੇ ਆਖਿਆ ਸੀ, ਨਾਮਾਂ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਹੱਥਾਂ ਪੈਰਾਂ ਨਾਲ ਸਾਰਾ ਕੰਮ ਕਰ ਆਪਣਾ, ਪਰ ਚਿੱਤ ਅਕਾਲ ਪੁਰਖ ਵਾਹਿਗੁਰੂ ਨੇ ਜੋੜ ਕੇ ਰੱਖ, ਚਿੱਤ ਦੀ ਬਿਰਤੀ ਬਸ ਉਸ ਪਰਮਾਤਮਾ ਦੇ ਨੇੜੇ ਹੋਵੇ। ਚਿੱਤ ਉੱਥੇ ਜਿਵੇਂ ਆਪਾਂ ਮੰਗਦੇ ਨਾ, ਸਤਿਗੁਰ ਕੀ ਸੇਵਾ ਸਫਲ ਹੈ ਭਾਈ ਜੇ ਕੋ ਕਰੇ ਚਿੱਤ ਲਾਏ। ਕਹਿੰਦੇ ਗੁਰੂ ਦੀ ਸੇਵਾ ਤਾਂ ਸਦਾ ਹੀ ਸਫਲੀ ਹੈ, ਸਤਿਗੁਰੂ ਜੀ ਦੀ ਸੇਵਾ ਸਦਾ ਹੀ ਸਫਲੀ ਹੈ, ਪਰ ਇਹ ਵਿਸ਼ੇਸ਼ਣ ਹੈ ਵੀ ਜੇ ਕੋਈ ਚਿੱਤ ਲਾ ਕੇ ਕਰੇ। ਹੁਣ ਚਿੱਤ ਲਾ ਕੇ ਕਿਵੇਂ ਕਰੇ? ਸੇਵਾ ਤਾਂ ਸਰੀਰ ਨਾਲ ਹੋਣੀ, ਚਿੱਤ ਨੇ ਤਾਂ ਭਾਂਡੇ ਮਾਂਜਣੇ ਨਹੀਂ ਹੈਗੇ, ਸਰੀਰ ਨੇ ਚਾਦਰਾਂ ਝਾੜਨੀਆਂ, ਦਰੀਆਂ ਝਾੜਨੀਆਂ, ਝਾੜੂ ਫੇਰਨਾ, ਬਰਤਨ ਮਾਂਜਣੇ, ਲੰਗਰ ਵਰਤਾਉਣਾ, ਗੁਰੂ ਸਾਹਿਬ ਜੀ ਦੀ ਜਿੰਨੀ ਹੈ ਸਾਰੀ ਸੇਵਾ ਕਰਨੀ ਤਾਂ ਸਰੀਰ ਨੇ। ਪਰ ਮਹਾਰਾਜ ਨੇ ਤਾਂ ਆਖਿਆ ਜੇ ਕੋ ਕਰੇ ਚਿੱਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ। ਕਹਿੰਦੇ ਗੁਰਮੁਖੋ ਸਤਿਗੁਰੂ ਦੀ ਸੇਵਾ ਸਫਲੀ ਹੈ ਜਦੋਂ ਬੰਦਾ ਸੇਵਾ 'ਚ ਹੋਵੇ ਸਰੀਰ ਕਰਕੇ, ਚਿੱਤ ਵੀ ਉੱਥੇ ਹਾਜ਼ਰ ਰੱਖੇ, ਚਿੱਤ ਵੀ ਉੱਥੇ ਹੀ ਰੱਖੇ ਜਿੱਥੇ ਗੁਰੂ ਦੀ ਸੇਵਾ 'ਚ ਆਪ ਹੈ। ਬਹੁਤ ਵਾਰ ਇੱਦਾਂ ਹੁੰਦਾ ਵੀ ਚਿੱਤ ਕਰਕੇ ਬੰਦਾ ਉੱਥੇ ਹਾਜ਼ਰ ਨਹੀਂ ਹੁੰਦਾ, ਸਰੀਰ ਕਰਕੇ ਹੁੰਦਾ, ਚਿੱਤ ਹੋਰ ਕਿਤੇ ਹੁੰਦਾ, ਸਰੀਰ ਹੋਰ ਕਿਤੇ। ਕਹਿੰਦੇ ਨੇ ਦੋਨਾਂ ਨੂੰ ਇਕੱਠੇ ਰੱਖ, ਸਫਲੀ ਹੈ ਮਹਾਰਾਜ ਦੀ ਸੇਵਾ, ਪਰ ਆਪਣਾ ਚਿੱਤ ਵੀ ਉੱਥੇ ਹੀ ਰੱਖ ਜਿੱਥੇ ਸਰੀਰ ਸੇਵਾ ਕਰਦਾ ਪਿਆ, ਚਿੱਤ ਵੀ ਮਹਾਰਾਜ ਜੀ ਦੇ ਨੇੜੇ ਨੇੜੇ ਹੀ ਰਹੇ। ਇਸ ਲਈ ਮਨ ਰੇ ਹਰ ਸੇਤੀ, ਮਨ ਰੇ ਹਰ ਹਰ ਸੇਤੀ ਲੇਵਲਾਏ। ਕਹਿੰਦੇ ਹੇ ਬਣਾ ਆਪਣੀ ਲੇਵ ਅਕਾਲ ਪੁਰਖ ਵਾਹਿਗੁਰੂ ਨਾਲ ਲਾ ਕੇ ਰੱਖ, ਮਨ ਹਰ ਜਪ ਮਿੱਠਾ ਲੱਗੇ ਭਾਈ। ਕਹਿੰਦੇ ਫਿਰ ਮਨ ਨੂੰ ਹਰੀ ਦਾ ਜਪ ਮਿੱਠਾ ਲੱਗਣ ਲੱਗ ਪੈਂਦਾ। ਜੇ ਚੇਤ ਉੱਥੇ ਰਹਿਣਾ ਗਿੱਝ ਜਾਵੇ, ਫਿਰ ਮਨ ਨੂੰ ਮਹਾਰਾਜ ਜੀ ਦੇ ਬਚਨ ਮਿੱਠੇ ਲੱਗਣ ਲੱਗ ਪੈਣਗੇ। ਬਹੁਤ ਵਾਰ ਨਹੀਂ ਲੱਗਦੇ, ਪਹਿਲਾਂ ਲੱਗਦੇ ਨਹੀਂ ਹੁੰਦੇ, ਮਹਾਰਾਜ ਜੀ ਦੀ ਬਾਣੀ, ਗੁਰੂ ਸਾਹਿਬ ਜੀ ਦਾ ਉਪਦੇਸ਼, ਕਥਾ, ਕੀਰਤਨ, ਪਹਿਲਾਂ ਥੋੜ੍ਹਾ ਮਿੱਠਾ ਲੱਗਦਾ, ਕਈਆਂ ਨੂੰ ਤਾਂ ਸਾਰੀ ਜ਼ਿੰਦਗੀ ਨਹੀਂ ਲੱਗਦਾ। ਹੌਲੀ ਹੌਲੀ ਮਿੱਠਾ ਲੱਗਣ ਲੱਗ ਪੈਂਦਾ ਜੇ ਚਿੱਤ ਉੱਥੇ ਰਹਿਣ ਲੱਗ ਪਵੇ, ਤਾਂ ਚਿੱਤ ਜੁੜਨ ਲੱਗ ਪਵੇ ਮਹਾਰਾਜ ਦਾ ਉਪਦੇਸ਼ ਮਿੱਠਾ ਲੱਗਣ ਲੱਗ ਪੈਂਦਾ। ਚਾਰ ਚਾਰ ਘੰਟੇ, ਪੰਜ ਪੰਜ ਘੰਟੇ ਦਰਬਾਰ ਸਾਹਿਬ ਲੋਕ ਚੌਂਕੜੀ ਨਹੀਂ ਖੋਲ੍ਹਦੇ, ਬੈਠੇ ਕੀਰਤਨ ਸੁਣਦੇ ਰਹਿੰਦੇ ਆ, ਜਿੱਦ ਕਰਕੇ ਨਹੀਂ ਸੁਣ ਸਕਦੇ, ਮਿੱਠਾ ਲੱਗਣ ਲੱਗ ਪੈਂਦਾ, ਆਨੰਦ ਆਉਣ ਲੱਗ ਪੈਂਦਾ, ਫਿਰ ਸੁਣ ਸਕਦੇ। ਜੇ ਆਪਾਂ ਨੂੰ ਕਥਾ 'ਚੋਂ ਕੀਰਤਨ ਵਿੱਚੋਂ ਰਾਸ ਆਵੇ ਤਾਂ ਹੀ ਬੈਠੇ ਰਹਾਂਗੇ ਨਾ, ਉਵੇਂ ਕਿੱਦਾਂ ਬੈਠ ਸਕਦੇ? ਫਿਰ ਉਹ ਉਪਦੇਸ਼ ਮਿੱਠਾ ਲੱਗਣ ਲੱਗ ਪੈਂਦਾ। ਮਨ ਹਰ ਜਪ ਮਿੱਠਾ ਲੱਗੇ ਭਾਈ, ਕਹਿੰਦੇ ਫਿਰ ਹਰੀ ਦਾ ਜਪ ਮਨ ਨੂੰ ਮਿੱਠਾ ਲੱਗਣ ਲੱਗ ਪੈਂਦਾ, ਰਸ ਆਉਣ ਲੱਗ ਪੈਂਦਾ, ਆਨੰਦ ਦੇਣ ਲੱਗ ਪੈਂਦੀ ਮਹਾਰਾਜ ਜੀ ਦੀ ਬਾਣੀ। ਗੁਰਮੁਖ ਪਾਏ ਹਰ ਥਾਏ, ਕਹਿੰਦੇ ਗੁਰਮੁਖਾਂ ਨੇ ਫਿਰ ਮਹਾਰਾਜ ਦੇ ਪਰਮੇਸ਼ੁਰ ਦੇ ਚਰਨਾਂ 'ਚ ਥਾਂ ਪ੍ਰਾਪਤ ਕਰ ਲਈ। ਗੁਰਮੁਖ ਪਾਏ ਹਰ ਥਾਏ, ਗੁਰਮੁਖਾਂ ਨੇ ਹਰੀ ਨੂੰ ਹਰ ਥਾਂ ਤੋਂ ਦੇਖ ਲਿਆ, ਫਿਰ ਸਭ ਪਾਸਿਓਂ ਪਰਮਾਤਮਾ ਦੀ ਜੋਤ ਦਾ ਝਲਕਾਰਾ ਪੈਣ ਲੱਗ ਪੈਂਦਾ, ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਦਿਖਾਈ ਦੇਣ ਲੱਗ ਜਾਂਦਾ। ਜਿਵੇਂ ਭਗਤ ਨਾਮਦੇਵ ਜੀ ਨੇ ਆਖਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਜੇ ਉਹਨਾਂ ਨੂੰ ਪੁੱਛੀਏ ਵੀ ਭਗਤ ਨਾਮਦੇਵ ਜੀ ਤੁਸੀਂ ਕਹਿੰਦੇ ਰੱਬ ਤੋਂ ਬਿਨਾਂ ਹੈ ਹੀ ਕੋਈ ਨਹੀਂ, ਸਾਰਾ ਪਰਮੇਸ਼ੁਰ ਹੀ ਹੈ, ਸਭ ਗੋਬਿੰਦ ਹੈ, ਅੱਜ ਇਹਨਾਂ ਤੁਹਾਨੂੰ ਮੰਦਰ ਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਇਹ। ਭਗਤ ਨਾਮਦੇਵ ਜੀ ਕਹਿੰਦੇ ਵੀ ਇਹਨਾਂ 'ਚ ਵੀ ਪਰਮੇਸ਼ਰ ਹੀ, ਉਹਨਾਂ ਦੀ ਸੁਰਤੀ ਕਰਕੇ ਉਹਨਾਂ ਨੂੰ ਸਾਰੇ ਪਾਸੇ ਰੱਬ ਦੇਖ ਰਿਹਾ। ਕਹਿੰਦੇ ਇਹ ਆਪਣੇ ਸੁਭਾਅ ਅਨੁਸਾਰ ਆਪਣਾ ਕਰਮ ਕਰਦੇ ਪਏ ਆ, ਹੈ ਇਹਨਾਂ ਵਿੱਚ ਵੀ ਪਰਮੇਸ਼ਰ ਹੀ। ਪਰਮੇਸ਼ਰ ਕਿਸੇ ਤੋਂ ਪਾਪ ਜਾਂ ਬੁਰਿਆਈ ਨਹੀਂ ਕਰਵਾਉਂਦਾ, ਉਹ ਆਪਣੇ ਕਰਮਾਂ ਦੀ ਪਰਪੱਕਤਾ ਕਰਕੇ ਬੰਦਾ ਕਰੀ ਜਾਂਦਾ, ਭਾਵੇਂ ਗੁਰਮੁਖ ਹੋਵੇ ਮਾਨਮੁਖ ਹੋਵੇ, ਪਰਮੇਸ਼ਰ ਤਾਂ ਸਭ 'ਚ ਹੀ ਹੈ। ਘੱਟ ਘੱਟ ਮੈਂ ਹਰ ਜੂ ਬਸ, ਹਰੇਕ ਹਿਰਦੇ 'ਚ ਰੱਬ ਵੱਸ ਰਿਹਾ। ਸਰੀਰ ਕਰਕੇ ਕੋਈ ਮਾਨਮੁਖਤਾ ਹੀ ਕਰ ਰਿਹਾ ਜਾਂ ਗੁਰਮੁਖਤਾ ਹੀ ਕਰ ਰਿਹਾ, ਕੋਈ ਪਾਪ ਕਰ ਰਿਹਾ ਜਾਂ ਪੁੰਨ ਕਰ ਰਿਹਾ, ਹੈ ਤਾਂ ਸਾਰਿਆਂ ਦੇ ਅੰਦਰ ਉਹੀ ਹਨ। ਗੁਰਮੁਖ ਪਾਏ ਹਰ ਥਾਏ, ਗੁਰਮੁਖਾਂ ਨੇ ਹਰ ਥਾਂ ਤੋਂ ਅਕਾਲ ਪੁਰਖ ਵਾਹਿਗੁਰੂ ਨੂੰ ਦੇਖ ਲਿਆ, ਜਿਵੇਂ ਭਾਈ ਘਨੱਈਆ ਜੀ ਨੇ ਦੇਖ ਲਿਆ ਸੀ। ਝੂਠ ਥੋੜ੍ਹਾ ਬੋਲਿਆ ਸੀ ਭਾਈ ਘਨੱਈਆ ਜੀ ਨੇ, ਤੇ ਮਹਾਰਾਜ ਨੇ ਆਖਿਆ ਤੇਰੀ ਸ਼ਿਕਾਇਤ ਆਈ, ਤੂੰ ਵੈਰੀਆਂ ਨੂੰ ਦੁਸ਼ਮਣਾਂ ਨੂੰ ਜਿਹਨਾਂ ਨਾਲ ਲੜਦੇ ਆ ਆਪਣੇ ਸਿੱਖ, ਤੂੰ ਉਹਨਾਂ ਨੂੰ ਵੀ ਪਾਣੀ ਪਿਆਈ ਜਾਂਦਾ? ਕਹਿੰਦਾ ਮਹਾਰਾਜ ਬਿਲਕੁਲ ਨਹੀਂ ਪਿਆਉਂਦਾ, ਮੈਂ ਸਿਰਫ ਪਾਣੀ ਤੁਹਾਨੂੰ ਪਿਆ ਰਿਹਾ, ਮੈਨੂੰ ਹਰੇਕ ਵਿੱਚੋਂ ਤੁਸੀਂ ਦਿਸਦੇ, ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ। ਅਤੇ ਮਹਾਰਾਜ ਜੀ ਨੂੰ ਪਤਾ ਸੀ ਇਹਨੇ ਝੂਠ ਨਹੀਂ ਆਖਿਆ, ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਆਖਿਆ ਸੀ ਇਹਨੂੰ ਜੋ ਕਰਦਾ ਕਰਨ ਦਿਓ ਭਾਈ, ਇਹ 'ਤੇ ਇਤਰਾਜ਼ ਨਾ ਕਰੋ। ਬਲਕਿ ਮਹਾਰਾਜ ਨੇ ਮਲਮ ਪੱਟੀ ਵੀ ਦਿੱਤੀ, ਡੱਬੀ ਮਲਮ ਦੀ ਦੇ ਕੇ ਆਖਿਆ ਪੱਟੀਆਂ ਵੀ ਲੈ ਜਾ ਅਤੇ ਇਹ ਵੀ ਉਹਨਾਂ ਦੇ ਜ਼ਖਮਾਂ 'ਤੇ ਲਾਇਆ ਕਰ, ਕਿਉਂ? ਕਿਉਂਕਿ ਤੇਰੀ ਨਜ਼ਰ 'ਚੋਂ ਹੁਣ ਉਹ ਦਵੈਤ ਖਤਮ ਹੋ ਗਈ, ਸਾਰੇ ਪਾਸੇ ਤੈਨੂੰ ਉਹੀ ਦਿਸ ਵੀ ਜਾਂਦਾ। ਰਹਾਉ ਬਸਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਹਨ, ਬਿਨ ਗੁਰ ਪ੍ਰੀਤ ਨਾ ਉਪਜੈ ਭਾਈ। ਕਹਿੰਦੇ ਗੁਰੂ ਚਰਨੀ ਲੱਗਣ ਤੋਂ ਬਿਨਾਂ ਗੁਰਮੁਖੋ ਇਹ ਪਰਮਾਤਮਾ ਦੀ ਪ੍ਰੀਤੀ ਮਨ 'ਚ ਪੈਦਾ ਨਹੀਂ ਹੁੰਦੀ ਹੁੰਦੀ, ਕਿਉਂਕਿ ਗੁਰੂ ਸਾਹਿਬ ਦਾ ਨਿਯਮ ਹੈ, ਇਹ ਬਚਨ ਹੈ, ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਵੇ ਤੇਰੀ। ਕਹਿੰਦੇ ਸੰਗਤ ਕੀਤੇ ਬਿਨਾਂ ਪ੍ਰੇਮ ਪੈਦਾ ਨਹੀਂ ਹੋਣਾ ਅਤੇ ਪ੍ਰੇਮ ਬਿਨਾਂ ਭਗਤੀ ਨਹੀਂ ਹੋਣੀ। ਜੇ ਮਨ 'ਚ ਪ੍ਰੇਮ ਨਹੀਂ ਹੈ ਭਗਤੀ ਨਹੀਂ ਹੋ ਸਕਦੀ, ਅਤੇ ਸੰਗਤ ਕੀਤੇ ਬਿਨਾਂ ਪ੍ਰੇਮ ਨਹੀਂ ਹੋ ਸਕਦਾ ਮਨ 'ਚ ਪੈਦਾ। ਪ੍ਰੇਮ ਹਿਰਦੇ 'ਚ ਪੈਦਾ ਸੰਗਤ ਕਰਨ ਕਰਕੇ ਹੋਣਾ, ਔਰ ਫਿਰ ਪ੍ਰੇਮ ਕਰਕੇ ਭਗਤੀ ਹੋ ਸਕਦੀ ਹੈ, ਖੁਸ਼ਕ ਹਿਰਦੇ 'ਚੋਂ ਭਗਤੀ ਨਹੀਂ ਹੁੰਦੀ ਹੁੰਦੀ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨੀ ਲੱਗਣ ਤੋਂ ਬਿਨਾਂ ਕਿਵੇਂ ਮਨ 'ਚ ਪ੍ਰੇਮ ਪੈਦਾ ਹੋਵੇਗਾ? ਮਨਮੁਖ ਦੂਜਾ ਭਾਏ, ਕਿਉਂ? ਕਿਉਂਕਿ ਮਨਮੁੱਖਾਂ ਦਾ ਭਾਏ ਪ੍ਰੇਮ ਕਿਤੇ ਹੋਰ ਲੱਗਾ ਹੋਇਆ, ਦੂਜੀ ਥਾਂ 'ਤੇ ਦੁਬਧਾ ਹੋਣ ਕਰਕੇ, ਦਵੈਤ ਹੋਣ ਕਰਕੇ, ਦੁਚਿੱਤੀ ਹੋਣ ਕਰਕੇ ਮਨਮੁੱਖ ਦੀ ਪ੍ਰੀਤੀ ਹੋਰ ਕਿਤੇ ਹੈ, ਉਹਦੇ ਮਨ 'ਚ ਮਹਾਰਾਜ ਜੀ ਦਾ ਪ੍ਰੇਮ ਪੈਦਾ ਨਹੀਂ ਹੋ ਸਕਦਾ ਹੋਰ ਕਿਤੇ। ਹਾਲਾਂਕਿ ਹੋ ਸਕਦਾ ਉਹ ਵੀ ਧਰਮ ਦਾ ਹੀ ਕਰਮ ਕਰਦਾ ਹੋਵੇ। ਆ ਜਿਹੜੇ ਕੱਚਿਆਂ ਪਿੱਲਿਆਂ ਦੇ ਡੇਰਿਆਂ 'ਤੇ ਜਾ ਕੇ ਇੱਟਾਂ ਨੂੰ ਕਲੀ ਕਰਦੇ ਫਿਰਦੇ, ਉਹ ਵੀ ਤਾਂ ਕਹਿੰਦੇ ਅਸੀਂ ਸੇਵਾ ਕਰਨ ਚੱਲੇ, ਹੈ ਤਾਂ ਉਹ ਵੀ ਸੇਵਾ 'ਚ ਹੀ ਲੱਗੇ ਵਿਚਾਰੇ। ਹੁਣ ਕੋਈ ਜਿਹੜੇ ਕੋਈ ਕਿਸੇ 'ਤੇ ਪਰਸਨਲ ਅਟੈਕ ਤਾਂ ਨਹੀਂ ਹੈਗਾ, ਪਰ ਚਲੋ ਹੁਣ ਗੱਲ ਹੈ ਵੀ ਮੰਨ ਲਓ ਨੂਰ ਮੇਲੀਏ ਅਤੇ ਡੇਰੇ ਜਾ ਕੇ ਜੇ ਕੋਈ ਇੱਟਾਂ ਨੂੰ ਕਲੀ ਕਰਦਾ ਫਿਰਦਾ, ਫੁੱਲਾਂ ਨੂੰ ਪਾਣੀ ਦਿੰਦਾ, ਆਪਣੀ ਵੱਲੋਂ ਤਾਂ ਉਹ ਵੀ ਸੇਵਾ 'ਚ ਹੀ ਲੱਗਾ ਨਾ, ਪਰ ਸਿਰਫ ਉਹਨੂੰ ਇਹ ਨਹੀਂ ਪਤਾ ਦੁਚਿੱਤੀ 'ਚ ਫਸੇ ਨੂੰ ਵੀ ਮੈਂ ਹੋਰ ਕਿਤੇ ਪ੍ਰੀਤੀ ਲਾਈ ਬੈਠਾ, ਇੱਥੋਂ ਕੁਝ ਫਲ ਨਹੀਂ ਮਿਲਣਾ। ਕਿਉਂਕਿ ਮਹਾਰਾਜ ਦੇ ਬਚਨ ਨੇ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਕਹਿੰਦੇ ਸੇਵਾ ਤਾਂ ਸੌਖ ਵਾਸਤੇ ਹੁੰਦੀ ਹੈ, ਅਤੇ ਬੜੀ ਔਖੀ ਸੇਵਾ ਜਿਹਦੀ ਸੇਵਾ ਕਰਨ ਤੋਂ ਬਾਅਦ ਫਿਰ ਜੰਮ ਫੜ ਲੈਣ, ਜਿਸ ਦੀ ਸੇਵਾ ਦਾ ਕੋਈ ਫਲ ਹੀ ਨਹੀਂ ਮਿਲਣਾ, ਕਹਿੰਦੇ ਕਿੰਨੀ ਔਖੀ ਉਹ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਕਹਿੰਦੇ ਸੇਵਾ ਉਸ ਗੁਰੂ ਦੀ ਕਰੋ ਜਿਸਦੇ ਦਰਸ਼ਨ ਕੀਤਿਆਂ ਹੀ ਫਲ ਮਿਲਦਾ, ਜਿਸਦੇ ਦਰਸ਼ਨ ਹੀ ਸਫਲੇ ਨੇ, ਉਸ ਗੁਰੂ ਦੀ ਸੇਵਾ ਕਰੋਗੇ ਤਾਂ ਕੋਈ ਲੇਖਾ ਨਹੀਂ ਤੁਹਾਡੇ ਕੋਲ ਮੰਗ ਸਕਦਾ। ਪਰ ਮਹਾਰਾਜ ਦੇ ਬਚਨ ਕਹਿੰਦੇ ਮਨਮੁਖ ਦੂਜੇ ਪਾਏ, ਕਹਿੰਦੇ ਮਨਮੁਖ ਦੀ ਪ੍ਰੀਤੀ ਹੋਰ ਕਿਸੇ ਜਗ੍ਹਾ ਲੱਗੀ ਹੁੰਦੀ ਗੁਰਮੁਖੋ। ਤੁਹ ਕੁੱਟੇ ਮਨਮੁਖ ਕਰਮ ਕਰੇ ਭਾਈ, ਕਹਿੰਦੇ ਮਨਮੁਖ ਦਾ ਹੁਣ ਕਰਮ ਕੀ ਹੈ? ਤੁਹ ਕੁੱਟੇ, ਤੁਹ ਕਹਿੰਦੇ ਸਾਧ ਸੰਗਤ ਜੀ ਜਿਹੜਾ ਛਿਲਕਾ ਹੁੰਦਾ, ਤੁਹਾਨੂੰ ਪਤਾ ਪਹਿਲਾਂ, ਹੁਣ ਤਾਂ ਆਪਾਂ ਚੌਲ ਛੜਾ ਕੇ ਲੈ ਆਈਦੀ, ਮਸ਼ੀਨ ਛਿਲਕੇ 'ਚੋਂ ਕੱਢ ਦਿੰਦੀ ਆਪਾਂ ਨੂੰ ਚਾਵਲ, ਪਹਿਲਾਂ ਉਖਲੀ 'ਚ ਪਾ ਕੇ ਕੁੱਟਦੇ ਸੀ, ਜਿਵੇਂ ਆਪਣੀਆਂ ਮਾਈਆਂ ਪਹਿਲਾਂ ਹੱਥੀਂ ਆਟਾ ਚੱਕੀ ਨਾਲ ਪੀਸਦੀਆਂ ਸੀ, ਚਰਖਾ ਕੱਤਣਾ ਇਹ ਕੰਮ ਹੁੰਦਾ ਸੀ, ਸਾਰਾ ਹੱਥੀਂ ਕਰਨਾ ਪੈਂਦਾ ਸੀ ਅਤੇ ਉਖਲੀ 'ਚ ਪਾ ਕੇ ਚੌਲ ਛੱਡਣੇ ਪੈਂਦੇ ਸੀ, ਹੱਥਾਂ ਨਾਲ ਉਹਨੂੰ ਸਤਸੰਗ ਜੀ ਮੋਹਲਿਆਂ ਨਾਲ ਕੁੱਟਣਾ ਪੈਂਦਾ ਸੀ। ਹੁਣ ਜੇ ਤਾਂ ਕੋਈ ਮੰਨ ਲਓ ਵੀ ਚੌਲ ਕੱਢਣ ਲਈ ਸਾਬਤ ਦਾਣਿਆਂ ਨੂੰ ਕੁੱਟਦਾ ਤਾਂ ਪੱਕਾ ਪਤਾ ਵੀ ਉਹਦੇ 'ਚੋਂ ਚੌਲ ਨਿਕਲਣਗੇ, ਅਤੇ ਜੇ ਇਕੱਲੇ ਛਿਲਕਿਆਂ ਨੂੰ ਕੁੱਟੀ ਜਾਵੇ ਤਾਂ ਫਿਰ ਪਾਣੀ ਰਿੜਕਿਆਂ ਦਾ ਮੱਖਣ ਨਹੀਂ ਨਾ ਨਿਕਲਣਾ, ਰਿੜਕਣਾ ਤਾਂ ਦੁੱਧ ਪੈਣਾ ਨਾ। ਕਹਿੰਦੇ ਮਾਨਮੁੱਖ ਦਾ ਕਰਮ ਇੱਦਾਂ ਜਿਵੇਂ ਛਿਲਕੇ ਹੀ ਕੁੱਟੀ ਜਾ ਰਿਹਾ, ਵਿਚਾਰਾ ਥਕੇਵਾਂ ਤਾਂ ਹੋਵੇਗਾ, ਖੇਚਲ ਪਵੇਗੀ, ਪਰ ਫਲ ਬਿਲਕੁਲ ਨਹੀਂ ਨਿਕਲਣਾ ਕਿਉਂਕਿ ਛਿਲਕੇ 'ਚੋਂ ਤਾਂ ਕੁਝ ਨਹੀਂ ਨਿਕਲਣਾ। ਤੋਹ ਕੁੱਟੇ ਮਾਨਮੁੱਖ ਕਰਮ ਕਰੇ ਭਾਈ, ਤੀਸਰੇ ਪਾਤਸ਼ਾਹ ਕਹਿੰਦੇ ਇਹ ਮਾਨਮੁੱਖ ਦਾ ਕਰਮ ਤਾਂ ਤੋਹ ਕੁੱਟਣ ਵਾਲਾ, ਇਹ ਦਾਣੇ ਤਾਂ ਹੈਗਾ ਹੀ ਨਹੀਂ, ਛਿਲਕਿਆਂ 'ਤੇ ਖੇਚਲ ਕਰ ਰਿਹਾ ਵਿਚਾਰਾ, ਕੁਛ ਨਹੀਂ ਫਲ ਪ੍ਰਾਪਤ ਹੋਣਾ। ਕਰਮ ਤਾਂ ਕਹਿੰਦੇ ਕਰ ਰਿਹਾ ਵਿਚਾਰਾ, ਪਰ ਪ੍ਰੀਤੀ ਮਹਾਰਾਜ ਨਾਲ ਨਾ ਹੋਣ ਕਰਕੇ ਕਹਿੰਦੇ ਤੂੰ ਹੀ ਕੁੱਟ ਰਿਹਾ ਬਸ। ਤੁਸ ਮੈਂ ਤੰਦਰ ਬੋਏ, ਤੁਸ ਤਾਂ ਤੂੰ ਇੱਕੋ ਗੱਲ, ਤੁਸ ਚੌਲਾਂ ਦੇ ਛਿਲਕੇ ਨੂੰ ਕਹਿੰਦੇ। ਭਾਈ ਗੁਰਦਾਸ ਜੀ ਕਹਿੰਦੇ ਤੁਸ ਮੈਂ ਤੰਦਰ ਬੋਏ ਨਿਪਜੇ ਸੰਸਾਰ ਗੁਣੋਂ ਦੇਹ ਧਾਰ ਕਰਤ ਹੈ ਪਰ ਉਪਕਾਰ ਜੀ। ਜੇ ਛਿਲਕੇ ਸਮੇਤ ਆਪਾਂ ਝੋਨਾ ਬੀਜੀਏ ਉਹਨੇ ਉੱਗਣਾ ਹੁੰਦਾ, ਛਿਲਕਾ ਵੱਖ ਕਰ ਲਓ, ਚੌਲ ਵੱਖ ਕਰ ਲਈਏ ਅਤੇ ਚੌਲ ਬੀਜਾਂਗੇ ਤਾਂ ਵੀ ਨਹੀਂ ਉੱਗਣੇ, ਛਿਲਕਾ ਬੀਜਾਂਗੇ ਤਾਂ ਵੀ ਨਹੀਂ ਉੱਗਣੇ। ਛਿਲਕੇ ਦੇ ਅੰਦਰ ਹੋਣ ਦਾਣੇ ਤਾਂ ਫਿਰ ਹੀ ਉੱਗਣ ਦੀ ਸ਼ਕਤੀ ਹੁੰਦੀ ਉਹਨਾਂ 'ਚ, ਬਾਹਰ ਕੱਢ ਦਾਂਗੇ ਫਿਰ ਨਹੀਂ। ਬਸ ਉਹਨੂੰ ਤੁਸ, ਭਾਈ ਗੁਰਦਾਸ ਜੀ ਨੇ ਉਹਨੂੰ ਤੁਸ ਆਖਿਆ, ਤੀਸਰੇ ਪਾਤਸ਼ਾਹ ਜੀ ਨੇ ਤੋਹ ਆਖਿਆ। ਤੋਹ ਕੁੱਟਿਆ ਮਾਨਮੁੱਖ ਕਰਮ ਕਰੇ ਭਾਈ, ਕਹਿੰਦੇ ਮਾਨਮੁੱਖ ਦਾ ਕਰਮ ਇੱਦਾਂ ਜਿੱਦਾਂ ਬਸ ਤੋਹ ਹੀ ਕੁੱਟਣੀ, ਫਲ ਕੋਈ ਨਹੀਂ ਨਿਕਲਣਾ ਉਹਦੇ 'ਚੋਂ। ਤੋਹ ਕੁੱਟਿਆ ਮਾਨਮੁੱਖ ਕਰਮ ਕਰੇ ਭਾਈ, ਪੱਲੇ ਕਿਛੂ ਨਾ ਪਾਏ। ਤੀਸਰੇ ਪਾਤਸ਼ਾਹ ਕਹਿੰਦੇ ਕੁਛ ਨਹੀਂ ਪੱਲੇ ਪੈਣਾ ਉਹਦੇ, ਕਿਉਂਕਿ ਫੋਕਟ ਕਰਮ ਕਰਦਾ ਪਿਆ। ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ, ਗੁਰ ਮਿਲਿਆ ਨਾਮ ਮਨ ਰਵਿਆ ਭਾਈ। ਕਹਿੰਦੇ ਗੁਰੂ ਸਾਹਿਬ ਜੀ ਦੇ ਮਿਲਣ ਦੀ ਤੇ ਨਿਸ਼ਾਨੀ ਗੁਰਮੁਖੋ, ਮਨ ਨੂੰ ਨਾਮ ਚੰਗਾ ਲੱਗਣ ਲੱਗ ਪੈਂਦਾ। ਨਾਮ ਦੀ ਗੱਲ ਕਿਤੇ ਚੱਲਦੀ ਹੋਵੇ ਚੰਗੀ ਲੱਗੇਗੀ, ਕੋਈ ਕਰਦਾ ਹੋਵੇ, ਪਰ ਚਰਚਾ ਨਾਮ ਦੀ ਹੋਵੇ, ਵਿਰੋਧੀ ਨਾ ਹੋਵੇ ਨਾਮ ਦਾ, ਫਿਰ ਉਹ ਮਨ ਨੂੰ ਚੰਗਾ ਲੱਗਣਾ। ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਕਹਿੰਦੇ ਫਿਰ ਮਨ ਨੂੰ, ਨਹੀਂ ਤਾਂ ਮਹਾਰਾਜ ਦੇ ਬਚਨ ਕਹਿੰਦੇ ਨਾਮ ਸੁਣਤ ਜਨ ਬਿਛੂ ਡਸਾਨਾ। ਜੇ ਮਨ ਨੂੰ ਨਾਮ ਦੀ ਗੱਲ ਚੰਗੀ ਨਾ ਲੱਗੇ ਤੇ ਨਾਮ ਕੰਨਾਂ 'ਚ ਨਾਮ ਦਾ ਚਰਚਾ ਪਿਆ, ਮਹਾਰਾਜ ਕਹਿੰਦੇ ਏਦਾਂ ਹੁੰਦਾ ਜਿੱਦਾਂ ਬਿਛੂ ਨੇ ਡੰਗ ਮਾਰ ਦਿੱਤਾ, ਬਿਲਕੁਲ ਚੰਗਾ ਨਹੀਂ ਲੱਗਦਾ। ਹੁੰਦਾ ਹੀ ਆਪਾਂ ਦੇਖਦੇ ਹੀ ਹਾਂ, ਇਸੇ ਸਮਾਜ 'ਚ ਰਹਿੰਦੇ, ਗੱਲਾਂ ਬਾਤਾਂ ਕਰਦੇ ਹਾਂ, ਇੱਧਰ ਉੱਧਰ ਦੀਆਂ ਚੀਜ਼ਾਂ ਦੇਖਦੇ ਹਾਂ, ਭਾਵੇਂ 2:30 ਵੱਜਣ ਰਾਤ ਦੇ, ਕੋਈ ਪਰਵਾਹ ਨਹੀਂ। ਤਾਂ ਜੇ ਗੁਰੂ ਦੀ ਗੱਲ ਲਾ ਦੇਈਏ 15 ਮਿੰਟਾਂ 'ਚ ਨੀਂਦ ਆਉਣ ਲੱਗ ਪੈਣੀ, ਕਿਉਂਕਿ ਇਹ ਤੋਹ ਕੁੱਟਣੀ ਹੈ, ਕਿਉਂਕਿ ਮਨ ਨੂੰ ਮਹਾਰਾਜ ਦਾ ਉਪਦੇਸ਼ ਥੋੜ੍ਹਾ ਚੰਗਾ ਲੱਗ ਰਿਹਾ। ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਕਹਿੰਦੇ ਸੱਚੀ ਪ੍ਰੀਤ ਪਿਆਰ, ਤੀਸਰੇ ਪਾਤਸ਼ਾਹ ਦੇ ਬਚਨ ਕਹਿੰਦੇ ਨੇ, ਅਸਲ ਵਿੱਚ ਸੱਚੀ ਪ੍ਰੀਤ ਮਹਾਰਾਜ ਜੀ ਦੇ ਨਾਲ ਦਾ ਇਹ ਲੱਛਣ ਇਹ ਨਿਸ਼ਾਨੀ ਹੈ ਵੀ ਫਿਰ ਗੁਰੂ ਦੀ ਗੱਲ ਚੰਗੀ ਲੱਗਦੀ ਬੁਰੀ ਨਹੀਂ ਲੱਗਦੀ, ਨਾਮ ਚੰਗਾ ਲੱਗਦਾ, ਫਿਰ ਗੁਰੂ ਸਾਹਿਬ ਜੀ ਦੇ ਬਚਨਾਂ ਵਿੱਚੋਂ ਆਨੰਦ ਆਵੇਗਾ। ਸਦਾ ਹਰ ਕੇ ਗੁਣ ਰਵੇ ਭਾਈ ਗੁਰ ਕਾ ਹੇਤ ਪਿਆਰ, ਕਹਿੰਦੇ ਫਿਰ ਇਹ ਨਿਸ਼ਾਨੀ ਹੈ ਐਸੇ ਗੁਰਮੁਖ ਦੀ, ਸਦਾ ਪਰਮਾਤਮਾ ਦੇ ਗੁਣਾਂ ਨਾਲ ਹੀ ਜੁੜਿਆ ਰਹਿੰਦਾ, ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ 'ਚ ਰਹਿੰਦਾ ਮਨ ਫਿਰ ਹਰ ਵੇਲੇ। ਗੁਰ ਕਾ ਹੇਤ ਅਪਾਰ, ਫਿਰ ਹਿੱਤ ਜਿਹੜਾ ਹੁੰਦਾ ਗੁਰੂ ਸਾਹਿਬ ਨਾਲ, ਉਸ ਗੁਰੂ ਸਾਹਿਬ ਨਾਲ ਜਿਹਨਾਂ ਦਾ ਪਾਰਾਵਾਰ ਨਹੀਂ ਮਨ ਪਾ ਸਕਦਾ ਆਪਣਾ, ਐਸੇ ਗੁਰੂ ਸਾਹਿਬ ਨਾਲ ਸਤਸੰਗ ਜੀ ਫਿਰ ਹਿੱਤ ਲੱਗਾ ਹੁੰਦਾ, ਪ੍ਰੇਮ ਲੱਗਾ ਰਹਿੰਦਾ ਫਿਰ ਮਹਾਰਾਜ ਜੀ ਦੇ ਚਰਨਾਂ ਨਾਲ। ਕਿੰਨਾ ਕੁ ਹਿੱਤ ਕਿੰਨਾ ਪ੍ਰੇਮ ਹੋ ਸਕਦਾ ਮਹਾਰਾਜ ਨਾਲ ਸਿੱਖ ਦਾ, ਦੇਖੋ 8 ਮਹੀਨਿਆਂ ਦੇ ਘੇਰੇ ਤੋਂ ਬਾਅਦ ਚਮਕੌਰ ਦੀ ਗੜੀ 'ਚ ਪਹੁੰਚੇ ਹੈ ਮਹਾਰਾਜ ਤੇ ਨਾਲ ਸਿੱਖ, ਅਤੇ ਪਤਾ ਵੀ ਲੱਗ ਗਿਆ ਵੀ ਮਗਰ ਫੌਜ ਚੜ੍ਹੀ ਆਉਂਦੀ ਆ ਜੀ, ਘੇਰਾ ਉਹ ਖੋਜ ਲੱਭਦੀ ਆਉਂਦੀ, ਘੇਰਾ ਪਾਉਣ ਨੂੰ ਫਿਰਦੇ ਆ। ਤੇ ਤਾਂ ਵੀ ਗੁਰੂ ਸਾਹਿਬ ਨੇ ਆਖਿਆ ਨਹੀਂ, ਆਪਾਂ ਇਹਨੂੰ ਅੱਗੇ ਨਹੀਂ ਜਾਣਾ, ਉਹ ਹਵੇਲੀ ਪੁੱਛੋ ਕਿਸ ਦੀ, ਉਹ ਕੱਚੀ ਗੜੀ ਦਾ ਪਤਾ ਕਰੋ, ਕੋਈ ਨਹੀਂ ਫੌਜ ਆਉਂਦੀ ਤਾਂ ਆਉਣ ਦਿਓ, ਆਪਾਂ ਉਡੀਕਾਂਗੇ। ਇੱਥੇ ਮਹਾਰਾਜ ਨੇ ਫੌਜ ਉਡੀਕੀ ਹੈ, ਫੌਜ ਨੇ ਨਹੀਂ ਲੱਭਿਆ ਮਹਾਰਾਜ ਨੂੰ। ਗੁਰੂ ਸਾਹਿਬ ਜੀ ਅਗਰ ਨਿਕਲਣਾ ਚਾਹੁੰਦੇ ਜਿੰਨਾ ਮਰਜ਼ੀ ਅੱਗੇ ਨਿਕਲ ਜਾਂਦੇ, ਪਰ ਮਹਾਰਾਜ ਨੇ ਆਖਿਆ ਨਹੀਂ, ਦਇਆ ਸਿੰਘ ਇੱਥੋਂ ਅੱਗੇ ਨਹੀਂ ਆਪਾਂ ਜਾਣਾ, ਆਉਣ ਦੀ ਹੈ ਫੌਜ, ਕਿਉਂਕਿ ਇੱਥੇ ਵੀ ਕੁਝ ਹੋਣਾ, ਤੁਸੀਂ ਪਤਾ ਕਰੋ ਗੜੀ ਹੈ ਕਿਸ ਦੀ, ਉਹਦਾ ਮਾਲਕ ਲੱਭ ਕੇ ਲਿਆਓ, ਆਪਾਂ ਇੱਥੇ ਹੀ ਰਹਿਣਾ। ਨਿਕਲਣਾ ਚਾਹੁੰਦੇ ਤਾਂ ਨਿਕਲ ਸਕਦੇ ਸੀ ਨਾ। ਇੱਕ ਸਿੱਖ ਨੇ ਨੀ ਵਿੱਚੋਂ ਆਖਿਆ, ਚਾਲੀਆਂ ਚੋਂ ਇੱਕ ਨੇ, ਵੀ ਮਹਾਰਾਜ ਮਸਾਂ ਬਾਹਰ ਨਿਕਲੇ ਕਿਲੇ ਚੋਂ, ਅੱਠਾਂ ਮਹੀਨਿਆਂ ਦੇ ਸਾਕ ਰੁੱਖਾਂ ਦੇ ਖਾ ਖਾ ਕੇ ਗੁਜ਼ਾਰਾ ਕੀਤਾ, ਆਪਾਂ ਘੇਰੇ 'ਚ ਫਸੇ ਸਾਂ, ਅਤੇ ਜੇ ਨਿਕਲਣ ਦਾ ਸਮਾਂ ਮਿਲਿਆ ਤਾਂ ਨਿਕਲ ਜਾਈਏ, ਜਦੋਂ ਪਤਾ ਹੀ ਲੱਗ ਗਿਆ ਫੌਜ ਪਿੱਛੇ ਆ ਰਹੀ ਤਾਂ ਨਿਕਲ ਗਈ ਅੱਗੇ, ਇੱਕ ਨੇ ਵੀ ਨਹੀਂ ਆਖਿਆ। ਕਿੰਨਾ ਪ੍ਰੇਮ ਹੋਊ ਮਹਾਰਾਜ ਨਾਲ, ਉਸੇ ਵੇਲੇ ਜਾ ਕੇ ਕੱਚੀ ਗੜੀ ਦੇ ਮਾਲਕ ਦਾ ਪਤਾ ਕੀਤਾ, ਤਾਰਾ ਕਰ ਲਿਆ ਉਹਦੇ 'ਚ, 10 ਲੱਖ ਦਾ ਘੇਰਾ ਪਿਆ ਜਫਰਨਾਮੇ 'ਚ ਮਹਾਰਾਜ ਨੇ ਆਖਿਆ, ਅਤੇ 10 ਲੱਖ ਦੇ ਘੇਰੇ 'ਚ ਪੱਕਾ ਪਤਾ ਵੀ ਮਰਨਾ ਹੀ ਹੈ, ਇੱਥੇ ਸ਼ਹੀਦੀ ਹੋਣੀ ਹੈ, ਨਿਕਲ ਤਾਂ ਸਕਦੇ ਨਹੀਂ। ਅਤੇ ਫਿਰ ਵੀ ਗੁਰੂ ਕੇ ਸਿੱਖ ਮਹਾਰਾਜ ਨੂੰ ਇਹ ਬੇਨਤੀਆਂ ਕਰ ਰਹੇ ਵੀ ਮਹਾਰਾਜ ਤੁਸੀਂ ਨਿਕਲ ਜਾਓ, ਅਸੀਂ ਲੜਾਂਗੇ, ਤੁਹਾਨੂੰ ਜਾਣਾ ਪੈਣਾ, ਤੁਸੀਂ ਨਿਕਲੋਗੇ ਅਤੇ ਫਿਰ ਜਿੱਥੇ ਮਰਜ਼ੀ ਜੁੜ ਬੈਠੋਗੇ ਸੰਗਤ ਖਾਲਸਾ, ਫਿਰ ਇੱਦਾਂ ਹੀ ਰਹਿਣਾ, ਤੁਹਾਨੂੰ ਨਹੀਂ ਇੱਥੇ ਭਾਣਾ ਵਰਤਾਉਣ ਦੇਣਾ, ਤੁਹਾਨੂੰ ਨਿਕਲਣਾ ਪੈਣਾ, ਅਸੀਂ ਲੜਨ ਲਈ ਬੈਠੇ ਹਾਂ। ਕਿੰਨਾ ਮਹਾਰਾਜ ਨਾਲ ਪ੍ਰੇਮ ਹੋਵੇਗਾ ਜਿਹੜੇ ਕਹਿ ਰਹੇ ਮਹਾਰਾਜ ਤੁਸੀਂ ਨਿਕਲ ਜਾਓ, ਅਸੀਂ ਇੱਥੇ ਲੜਦੇ ਮਰਦੇ ਹਾਂ, ਜਦੋਂ ਤੱਕ ਵਿਸ਼ਵਾਸ ਚੱਲਦੇ ਰੋਕਾਂਗੇ ਇਹਨਾਂ ਨੂੰ, ਅਤੇ ਫਿਰ ਪੱਕਾ ਪਤਾ ਸ਼ਹੀਦੀ ਹੋਣੀ ਹੈ, ਅਤੇ ਸਾਨੂੰ ਇਹ ਵੀ ਪਤਾ ਵੀ ਤੁਸੀਂ ਨਿਕਲ ਸਕਦੇ ਹਾਂ, ਇਸ ਕਰਕੇ ਨਿਕਲ ਜਾਓ। ਇਹ ਨਹੀਂ ਆਖਿਆ ਵੀ ਮਹਾਰਾਜ ਸਾਨੂੰ ਪਤਾ ਤੁਸੀਂ ਨਿਕਲ ਸਕਦੇ ਹਾਂ ਅਤੇ ਸਾਨੂੰ ਨਾਲ ਲੈ ਕੇ ਨਿਕਲ ਜਾਓ, ਆਖਿਆ ਨਹੀਂ, ਤੁਸੀਂ ਜਾਓ ਮਹਾਰਾਜ, ਅਸੀਂ ਲੜ ਇੱਥੇ ਲੜਾਂਗੇ। ਮਹਾਰਾਜ ਨੇ ਆਖਿਆ ਸੀ ਠੀਕ ਹੈ ਗੁਰਮੁਖੋ, ਪਹਿਲਾਂ ਤਾਂ ਮਹਾਰਾਜ ਨੇ ਨਾਂਹ ਕੀਤੀ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਫਿਰ 5 ਨੇ ਆਣ ਕੇ ਆਖਿਆ, ਅਤੇ ਫਿਰ ਮਹਾਰਾਜ ਨੇ ਆਖਿਆ ਠੀਕ ਹੈ ਮੈਂ ਨਿਕਲਦਾ, ਪਰ 3 ਜਣਿਆਂ ਨੂੰ ਤੁਹਾਨੂੰ ਮੇਰੇ ਨਾਲ ਜਾਣਾ ਪੈਣਾ। ਅਤੇ ਮਹਾਰਾਜ ਉਹਨਾਂ ਆਖਿਆ ਠੀਕ ਹੈ ਮਹਾਰਾਜ, ਤੁਸੀਂ ਜਿਹਨਾਂ 3 ਨੂੰ ਲੈ ਕੇ ਜਾਣਾ ਲੈ ਜਾਓ, ਪਰ ਤੁਸੀਂ ਇਹ ਜ਼ਰੂਰ ਮੰਨੋ ਕਿ ਨਿਕਲ ਜਾਓਗੇ। ਮਹਾਰਾਜ ਨੇ ਆਖਿਆ ਫਿਰ ਦੂਸਰੀ ਗੱਲ, ਮੈਂ ਚੁੱਪ ਚਪੀਤੇ ਨੇ ਜੇ ਨਿਕਲਣਾ, ਮੈਂ ਤਾਂ ਆਵਾਜ਼ ਦੇ ਕੇ ਤਾੜੀ ਮਾਰ ਕੇ ਨਿਕਲਣਾ ਜੇ। ਉਹ ਕਹਿੰਦੇ ਇਹ ਵੀ ਮਨਜ਼ੂਰ ਆ ਸਾਨੂੰ ਮਹਾਰਾਜ, ਤੁਸੀਂ ਆਵਾਜ਼ ਦੇ ਕੇ ਤਾੜੀ ਮਾਰ ਕੇ ਨਿਕਲੋ, ਜਿਹਨਾਂ 3 ਨੂੰ ਨਾਲ ਲੈ ਕੇ ਜਾਣਾ ਉਹਨਾਂ ਨੂੰ ਵੀ ਲੈ ਲਓ, ਪਰ ਜਾਓ ਅਸੀਂ ਲੜਾਂਗੇ ਇੱਥੇ। ਗੁਰ ਕਾ ਹੇਤ, ਕਹਿੰਦੇ ਕਿੰਨਾ ਪ੍ਰੇਮ ਮਹਾਰਾਜ ਨਾਲ ਸਿੱਖ ਕਰਦੇ ਹੋਣਗੇ, ਆਪ ਉੱਥੇ ਮਰਨ ਲਈ ਤਿਆਰ ਬੈਠੇ ਅਤੇ ਮਹਾਰਾਜ ਨੂੰ ਕਹਿ ਰਹੇ ਤੁਸੀਂ ਨਿਕਲ ਜਾਓ, ਕਿਉਂਕਿ ਤੁਸੀਂ ਜਾਓਗੇ ਅਤੇ ਪੰਥ ਫਿਰ ਇਕੱਠਾ ਹੋ ਜੂ ਤੁਹਾਡੇ ਚਰਨਾਂ 'ਚ, ਤੁਸੀਂ ਜਿੱਥੇ ਬੈਠੋਗੇ ਉੱਥੇ ਖਾਲਸਾ ਪੰਥ ਸਦਾ ਹਰ ਕੇ ਗੁਣ ਰਵੇ ਭਾਈ ਗੁਰ ਕਾ ਹੇਤ ਅਪਾਰ। ਕਹਿੰਦੇ ਗੁਰੂ ਸਾਹਿਬ ਨਾਲ ਇੰਨਾ ਪ੍ਰੇਮ ਹੁੰਦਾ, ਫਿਰ ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿੱਤ ਲਾਏ। ਕਹਿੰਦੇ ਉਹ ਸੰਸਾਰ ਤੇ ਆਇਆ ਪ੍ਰਵਾਨ ਹੈ ਪਰਮੇਸ਼ਰ ਨੂੰ ਜਿਸ ਨੇ ਆਪਣਾ ਚਿੱਤ ਗੁਰੂ ਸੇਵਾ ਚ ਲਾਇਆ। ਪਹਿਲਾਂ ਉੱਪਰਲੀ ਪੰਕਤੀ 'ਚ ਆ ਗਿਆ ਸੀ ਜਿਹਨੇ ਆਪਣਾ ਚਿੱਤ ਮਹਾਰਾਜ ਦੇ ਨਾਮ 'ਚ ਲਾਇਆ, ਕਿਉਂਕਿ ਸੇਵਾ ਤੇ ਸਿਮਰਨ ਦੋਨੋਂ ਇਹ ਪੈਰਲਲ ਹੀ ਚੱਲਣੇ ਹੁੰਦੇ, ਬਰਾਬਰ ਹੀ। ਸੇਵਾ ਮਨ ਦੀ ਨਿਰਮਲਤਾ ਵਾਸਤੇ ਹੁੰਦੀ ਹੈ ਤੇ ਨਾਮ ਨਿਰਮਲ ਹੋਏ ਮਨ ਵਿੱਚ ਟਿਕਾਣਾ ਕਰਕੇ ਕਲਿਆਣ ਕਰਦਾ, ਇਸ ਲਈ ਮਹਾਰਾਜ ਨੇ ਸੇਵਾ ਤੇ ਸਿਮਰਨ ਦੋਨੇ ਬਰਾਬਰ ਹੀ ਰੱਖੇ। ਹੁਣ ਬਚਨ ਕਰ ਦਿੱਤਾ, ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿੱਤ ਲਾਏ। ਕਹਿੰਦੇ ਚਿੱਤ ਲਾ ਕੇ ਜੇ ਕੋਈ ਗੁਰੂ ਦੀ ਸੇਵਾ ਕਰਦਾ ਉਹਦਾ ਆਉਣਾ ਸਫਲਾ ਦੁਨੀਆਂ 'ਤੇ, ਉਹਦਾ ਜੀਵਨ ਪ੍ਰਵਾਨ ਹੈ ਜਿਹਨੇ ਚਿੱਤ ਲਾ ਕੇ ਸੇਵਾ ਕੀਤੀ ਨਹੀਂ। ਤੇ ਮਹਾਰਾਜ ਦੇ ਇਹ ਵੀ ਬਚਨ ਹੈਗੇ, ਆਵਨੇ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਾਸ ਟੋਰ। ਕਹਿੰਦੇ ਜਿਹਨਾਂ ਨੇ ਇਹ ਨਹੀਂ ਨਾ ਬੁੱਝਿਆ ਵੀ ਮੈਂ ਕਿਉਂ ਸ੍ਰਿਸ਼ਟੀ 'ਤੇ ਆਇਆ, ਉਹ ਢੋਰ ਪਸ਼ੂਆਂ ਦੀ ਤਰ੍ਹਾਂ। ਇਹ ਮਹਾਰਾਜ ਦਾ ਬਚਨ ਹੈ, ਕੋਈ ਆਪਣੇ ਕੋਲੋਂ ਨਹੀਂ ਆਪਾਂ ਕਹਿੰਦੇ। ਢੋਰ ਪਸ਼ੂ ਨੂੰ ਕਹਿੰਦੇ ਜਿਹੜੇ ਬਿਲਕੁਲ ਸਾਧ ਸੰਗਤ ਜੀ, ਜਿਹਨਾਂ ਦੀ ਸੇਵਾ ਘੱਟ ਕਰੀਦੀ ਅਤੇ ਕੰਮ ਵੱਧ ਲਈਦਾ, ਖੋਤੇ ਖੱਚਰਾਂ, ਹਾਲਾਂ ਜਿਹੜੀਆਂ ਗਊਆਂ ਮੱਝਾਂ ਘੋੜੀਆਂ ਨੇ ਇਹਨਾਂ ਦੀ ਸੇਵਾ ਜ਼ਿਆਦਾ ਕਰੀਦੀ, ਇਹਨੂੰ ਕੋਤਲ ਪਸ਼ੂ ਕਹਿੰਦੇ, ਜਿਹਨਾਂ ਦੀ ਸੇਵਾ ਬਹੁਤੀ ਪ੍ਰੇਮ ਨਾਲ ਕਰਨੀ ਪੈਂਦੀ, ਉਹ ਕੋਤਲ ਪਸ਼ੂ ਹੁੰਦੇ ਆ। ਅਤੇ ਜਿਹੜੇ ਢੋਰ ਪਸ਼ੂ ਉਹ ਹੁੰਦੇ ਜਿਹਨਾਂ ਦੀ ਸੇਵਾ ਘੱਟ ਅਤੇ ਕੰਮ ਜ਼ਿਆਦਾ, ਜਿੰਨੀ ਸੇਵਾ ਲੋਕ ਗਊਆਂ ਮੱਝਾਂ ਦੀ ਕਰਦੇ ਨਹੀਂ, ਖੋਤਿਆਂ ਦੀ ਨਹੀਂ ਕਰਦੇ, ਖੋਤਾ ਰੱਖਿਆ ਹੁੰਦਾ ਗਊਆਂ ਮੱਝਾਂ ਦੇ ਪੱਠੇ ਲਿਆਉਣ ਲਈ। ਅਤੇ ਮਹਾਰਾਜ ਦੇ ਬਚਨ ਕਹਿੰਦੇ ਆਉਣ ਨੂੰ ਤਾਂ ਉਹ ਵੀ ਦੁਨੀਆਂ 'ਤੇ ਆਏ ਨੇ ਲੋਕ, ਆਵਣ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ ਢੋਰ। ਕਹਿੰਦੇ ਨੇ ਬਿਨਾਂ ਇਹ ਬੁੱਝੇ ਤੋਂ ਵੀ ਮੈਂ ਕਿਉਂ ਆਇਆ, ਮੇਰੇ ਮਨੋਰਥ ਕੀ ਆਉਣ ਦਾ? ਕਹਿੰਦੇ ਢੋਰ ਪਸ਼ੂਆਂ ਦੀ ਤਰ੍ਹਾਂ ਹੀ, ਕਿਉਂਕਿ ਪਸ਼ੂ ਨੂੰ ਇੰਨੀ ਸੁਰਤੀ ਨਹੀਂ ਹੁੰਦੀ। ਪਰ ਜਿਹਨੂੰ ਇਸ ਗੱਲ ਦਾ ਪਤਾ ਲੱਗ ਜਾਏ ਵੀ ਮੈਂ ਜਨਮ ਸਫਲਾ ਕਰਨਾ ਸੀ ਆਪਣਾ, ਉਹਨੇ ਫਿਰ ਸੇਵਾ ਸਿਮਰਨ ਵਾਲੇ ਪਾਸੇ ਲੱਗਣਾ। ਹਜ਼ੂਰ ਕਹਿੰਦੇ ਨੇ, ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰਸੇਵਾ ਚਿੱਤ ਲਾਏ। ਉਹ ਆਇਆ ਸੰਸਾਰ ਤੇ ਪ੍ਰਵਾਨ ਹੈ ਗੁਰਮੁਖੋ ਜਿਹਨੇ ਆਪਣਾ ਚਿੱਤ ਗੁਰੂ ਸੇਵਾ ਚ ਲਾਇਆ, ਉਹਦਾ ਆਉਣਾ ਸਫਲ ਆ। ਆਇਆ ਸਫਲ ਤਾਹੂ ਕੋ ਗਣੀਏ, ਜਾਸ ਰਸਨ ਹਰ ਹਰ ਜਸ ਬਣੀਏ। ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿੰਨੀ ਧਿਆਇਆ। ਗੁਰੂ ਸਾਹਿਬ ਦੇ ਬਚਨ ਕਹਿੰਦੇ ਉਹਨਾਂ ਦਾ ਆਉਣਾ ਸਫਲ ਹੁੰਦਾ। ਨਾਨਕ ਨਾਮ ਹਰ ਪਾਈਏ ਭਾਈ ਗੁਰ ਸ਼ਬਦੀ ਮਿਲ ਆਏ। ਕਹਿੰਦੇ ਨਾਮ ਪ੍ਰਾਪਤ ਕਰੋ ਗੁਰੂ ਸਾਹਿਬ ਤੋਂ, ਜਿਹੜਾ ਤੁਹਾਨੂੰ ਪਰਮੇਸ਼ੁਰ ਨਾਲ ਮਿਲਾ ਦੇਗਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਕਰਵਾ ਦਿੰਦਾ ਉਹ ਨਾਮ ਹੈ, ਤੇ ਨਾਮ ਗੁਰੂ ਸਾਹਿਬ ਜੀ ਤੋਂ ਹੀ ਪ੍ਰਾਪਤ ਹੋਣਾ। ਸੋਠ ਮਹੱਲਾ ਤੀਜਾ ਘਰ ਪਹਿਲਾ, ਅਗਲੇ ਸ਼ਬਦ 'ਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਸੁਰਤਾਲ ਦੇ ਪਹਿਲੇ ਘਰ ਵਿੱਚ ਤਿਹੀ ਗੁਣੀ ਤਰੇ ਭਾਉਣ ਵਿਆਪਿਆ ਭਾਈ ਗੁਰਮੁਖ ਬੂਝ ਬਜਾਏ। ਤਿਹੀ ਗੁਣੀ ਦਾ ਅਰਥ ਹੁੰਦਾ ਤਿੰਨਾਂ ਗੁਣਾਂ 'ਚ, ਤਿਹੀ ਗੁਣੀ ਤਰੇ ਭਾਉਣ ਵਿਆਪਿਆ ਭਾਈ। ਕਹਿੰਦੇ ਭਰਾਓ ਤਿੰਨਾਂ ਗੁਣਾਂ ਵਿੱਚ ਇਹ ਤਿੰਨੇ ਭਾਵਨ ਹੀ ਲਪਾਏ ਮਾਨ ਸਾਰੇ ਜੀਵ। ਕਿਹੜੇ ਤਿੰਨ ਗੁਣ? ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਤਿੰਨ ਗੁਣ ਹੁੰਦੇ ਸਾਧ ਸੰਗਤ ਜੀ, ਸਾਰੀ ਦੁਨੀਆ ਇਹਨਾਂ ਤਿੰਨਾਂ ਗੁਣਾਂ ਦੇ ਅੰਦਰ ਹੀ ਹੁੰਦੀ ਹੈ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਹਰੇਕ ਮਨੁੱਖ ਵਿੱਚ ਇਹ ਹੁੰਦੇ ਤਿੰਨੇ। ਪਰ ਇਹ ਥੋੜ੍ਹਾ ਜਿਹਾ ਫਰਕ ਹੁੰਦਾ, ਕਿਸੇ 'ਚ ਤਮੋ ਗੁਣ ਜ਼ਿਆਦਾ ਹੁੰਦਾ, ਕਿਸੇ 'ਚ ਸਤੋ ਗੁਣ ਜ਼ਿਆਦਾ ਹੁੰਦਾ, ਕਿਸੇ 'ਚ ਰਜੋ ਗੁਣ ਦੀ ਬਹੁਲਤਾ ਹੁੰਦੀ। ਜਿਹੜਾ ਤਮੋ ਗੁਣੀ ਬੰਦਾ ਹੁੰਦਾ ਕ੍ਰੋਧੀ ਹੁੰਦਾ, ਲੜਾਕਾ ਸੁਭਾਅ, ਸਮਝ ਲਓ ਵੀ ਇਹਦੇ 'ਚ ਤਮੋ ਗੁਣ ਬਹੁਤਾ। ਕਹਿੰਦੇ ਤਮੋ ਗੁਣੀ ਸੁਭਾਅ ਇਹਦਾ। ਸਤੋ ਗੁਣੀ ਹੁੰਦਾ ਸ਼ਾਂਤ ਸੁਭਾਅ, ਨਿਮਰਤਾ ਵਾਲਾ, ਮਿੱਠ ਬੋਲੜਾ, ਸੰਤਾਂ ਮਹਾਂਪੁਰਸ਼ਾਂ ਵਰਗਾ ਹੁੰਦਾ। ਦੂਸਰੇ ਵੀ ਨਾਲ ਗੁਣ ਹੁੰਦੇ ਆ, ਪਰ ਉਹ ਬਹੁਤਾ ਹੁੰਦਾ ਸਤੋ ਗੁਣ। ਰਜੋ ਗੁਣੀ ਬੰਦਾ ਹੁੰਦਾ ਸਾਧ ਸੰਗਤ ਜੀ, ਜਿਹਦੀ ਬਿਰਤੀ ਰਾਜਨੀਤਿਕ ਹੋਵੇ, ਕੁਰਸੀ ਨੂੰ ਪਿਆਰ ਕਰਨ ਵਾਲਾ। ਸਾਰੇ ਜੀਵਾਂ 'ਚ ਤਿੰਨ ਗੁਣ ਹੁੰਦੇ, ਅਤੇ ਮਹਾਰਾਜ ਕਹਿੰਦੇ ਸਾਰਾ ਸੰਸਾਰ ਇਹਨਾਂ ਤਿੰਨਾਂ ਦੇ ਅੰਦਰ ਹੀ ਫਿਰਦਾ ਰਹਿੰਦਾ, ਪਰ ਇੱਕ ਇਹਦੇ ਤੋਂ ਉੱਪਰ ਹੁੰਦਾ ਚੌਥਾ। ਚੌਥਾ ਪਦ ਲੇਵਲ ਆਏ ਜਿਹਨੂੰ ਮਹਾਰਾਜ ਨੇ ਆਖਿਆ, ਇਹਨਾਂ ਤਿੰਨਾਂ ਤੋਂ ਉੱਪਰ ਜਿਹਨੂੰ ਤੁਰਿਆ ਪਦ ਕਹਿੰਦੇ, ਚੌਥਾ ਪਦ। ਤਿਹੀ ਗੁਣੀ ਤ੍ਰਿਭਾਵਨ ਵਿਆਪਿਆ ਭਾਈ ਗੁਰਮੁਖ ਬੂਝ ਬਜਾਏ। ਕਹਿੰਦੇ ਗੁਰਮੁਖ ਨੂੰ ਇਸ ਗੱਲ ਦੀ ਸੋਝੀ ਆਉਂਦੀ, ਉਹ ਬੁੱਝਦਾ ਭਈ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਅੰਦਰ ਹੀ ਹੈ। ਜਿਵੇਂ ਇਹਦੇ ਨਾਲ ਮਿਲਦਾ ਇੱਕ ਆਪਾਂ ਪ੍ਰਮਾਣ ਲੈ ਸਕਦੇ ਹਾਂ, ਤਿੰਨ ਅਵਸਥਾ ਹੁੰਦੀਆਂ ਬੰਦੇ ਦੀਆਂ, ਜਾਗਰਤ, ਸੁਪਨ, ਸੁਖੋਪ। ਜਾਂ ਤਾਂ ਆਪਾਂ ਜਾਗਦੇ ਹੋਵਾਂਗੇ ਜਿਵੇਂ ਹੁਣ ਜਾਗ ਰਹੇ ਹਾਂ, ਜਾਂ ਫਿਰ ਬੰਦਾ ਸੁੱਤਾ ਪਿਆ ਹੁੰਦਾ ਅਤੇ ਸੁਪਨਾ ਦੇਖਦਾ, ਜਾਂ ਫਿਰ ਸੁੱਤਾ ਪਿਆ ਹੁੰਦਾ ਗੂੜੀ ਨੀਂਦ ਵਿੱਚ ਜਿੱਥੇ ਸੁਪਨਾ ਨਹੀਂ ਆਉਂਦਾ। ਬਸ ਤਿੰਨ ਹੀ, ਜਾਂ ਜਾਗ ਰਿਹਾ ਹੋਵੇਗਾ ਜੇ ਸੁੱਤਾ ਅਤੇ ਸੁਪਨਾ ਦੇਖ ਰਿਹਾ ਹੋਵੇਗਾ, ਜੇ ਸੁਪਨਾ ਨਹੀਂ ਦੇਖ ਰਿਹਾ ਤਾਂ ਮਤਲਬ ਗੂੜੀ ਨੀਂਦ 'ਚ, ਉਹਨੂੰ ਸੁਖੋਪਤ ਕਹਿੰਦੇ। ਜਾਗਰਤ, ਸਵਪਨ, ਸੁਖੋਪਤ, ਇਹਨਾਂ ਤਿੰਨਾਂ 'ਚ ਹੀ ਹੋਣਾ ਬੰਦਾ, ਚੌਥੇ 'ਚ ਨਹੀਂ। ਜਾਂ ਜਾਗ ਰਿਹਾ ਹੋਵੇਗਾ ਜਾਂ ਫਿਰ ਸੁੱਤਾ, ਜੇ ਸੁੱਤਾ ਤਾਂ ਸੁਪਨਾ ਦੇਖ ਰਿਹਾ, ਜੇ ਸੁਪਨਾ ਦੇਖ ਰਿਹਾ ਇਹਦਾ ਮਤਲਬ ਸੁਖੋਪਤ ਅਵਸਥਾ 'ਚ ਨਹੀਂ, ਸੁਪਨੇ ਦੀ ਅਵਸਥਾ 'ਚ ਹੈ ਇਸ ਵੇਲੇ। ਕਿਉਂਕਿ ਸੁਪਨਾ ਵੀ ਜਾਗਦਿਆਂ ਵਰਗਾ ਹੀ ਹੁੰਦਾ, ਸਿਰਫ ਇਹ ਹੈ ਵੀ ਸਰੀਰ ਸੁੱਤਾ ਪਿਆ, ਪਰ ਅਸਲ ਵਿੱਚ ਉਹਨੇ ਦੁਨੀਆਂ ਆਪਣੀ ਬਣਾਈ ਸੁਪਨੇ 'ਚ, ਜਾਂ ਸੁੱਖ ਦੇਖ ਰਿਹਾ ਜਾਂ ਦੁੱਖ ਦੇਖ ਰਿਹਾ ਜਾਂ ਖੁਸ਼ ਆ ਜਾਂ ਕੁਛ ਗਮੀ ਆ ਖੁਸ਼ੀ, ਕੁਝ ਦੇਖ ਰਿਹਾ ਸੁਪਨੇ 'ਚ। ਸੁਪਨੇ ਵਿੱਚ ਵੀ ਦੁਨੀਆਂ 'ਚ ਤੁਰਿਆ ਫਿਰਦਾ, ਉਹ ਸੁਪਨੇ ਦੀ ਦੁਨੀਆਂ 'ਚ। ਅਤੇ ਤੀਸਰੀ ਹੁੰਦੀ ਸੁਖੋਪਤ, ਜਦੋਂ ਬਿਲਕੁਲ ਗੂੜੀ ਨੀਂਦ ਹੁੰਦੀ ਆ, ਕੋਈ ਸੁਪਨਾ ਨਹੀਂ ਹੁੰਦਾ, ਜਿਹਨੂੰ ਬੰਦਾ ਉੱਠ ਕੇ ਕਹਿੰਦਾ ਅਜੇ ਤਾਂ ਪਤਾ ਨਹੀਂ ਲੱਗਾ ਕਿੱਥੇ ਪਏ ਰਹੇ, ਮੁਕੰਮਲ ਰੈਸਟ ਕੀਤੀ ਹੁੰਦੀ ਦਿਮਾਗ ਨੇ। ਤਿੰਨ ਹੀ ਆ ਬਸ, ਪਰ ਇੱਕ ਇਹਦੇ ਤੋਂ ਉੱਪਰ ਵੀ ਹੁੰਦੀ, ਇਹਨਾਂ ਤਿੰਨਾਂ ਅਵਸਥਾ ਤੋਂ ਉੱਪਰ, ਜਿਹਨੂੰ ਤੁਰਿਆ ਪਦ ਕਹਿੰਦੇ। ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀ ਹੋਈ ਬਿਰਤੀ ਨੂੰ ਆਖੀਦਾ, ਜਿਹਨੂੰ ਆਤਮ ਗਿਆਨੀ ਆਪਾਂ ਕਹਿੰਦੇ ਹਾਂ। ਉਹ ਭਾਵੇਂ ਜਾਗਦਾ ਹੋਵੇ, ਭਾਵੇਂ ਸੁਪਨੇ 'ਚ ਹੋਵੇ, ਅਤੇ ਭਾਵੇਂ ਗੂੜੀ ਨੀਂਦ 'ਚ ਹੋਵੇ, ਉਹ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਹੁੰਦਾ। ਉਹਨੂੰ ਕਹਿੰਦੇ ਬੰਦਾ ਚੌਥੀ ਅਵਸਥਾ 'ਚ ਆਏ, ਜਾਗ ਰਿਹਾ। ਭਗਤ ਨਾਮਦੇਵ ਜੀ ਜਾਗ ਰਹੇ ਆ, ਕੱਪੜੇ ਰੰਗਦੇ ਪਏ ਆ, ਗਿੱਲੇ ਕੱਪੜੇ ਧੋ ਧੋ ਸੁਕਾਉਂਦੇ ਪਏ, ਤਾਂ ਵੀ ਕਹਿੰਦੇ ਚੀਤ ਨਿਰੰਜਣ ਨਾਲ, ਉਹ ਚੌਥੀ ਅਵਸਥਾ 'ਚ ਆਏ। ਸਮਝ ਆ ਸੌ ਜਾਣਗੇ, ਸੁਪਨਾ ਦੇਖਣਗੇ, ਤੇ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਬੰਦਗੀ ਦਾ ਭਗਤੀ ਦਾ ਹੀ ਦੇਖਣਗੇ। ਕੂੜੀ ਨੀਂਦ ਵਿੱਚ ਹੈ ਤੇ ਤਾਂ ਵੀ ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਚੱਲ ਰਹੀ ਹੁੰਦੀ ਹੈ, ਕਿਉਂਕਿ ਸਵਾਸ ਚੱਲ ਰਹੇ ਨੇ ਤੇ ਮਹਾਰਾਜ ਦੇ ਬਚਨ ਨੇ ਇੱਕ ਸ਼ਬਦ ਮੇਰਾ ਪ੍ਰਾਣ ਵਸਦਾ, ਇੱਕ ਸ਼ਬਦ ਪ੍ਰਾਣਾਂ ਚ ਵਸਿਆ ਹੋਣ ਕਰਕੇ ਪ੍ਰਾਣ ਚੱਲਦੇ ਆ ਤੇ ਨਾਲ ਪਰਮੇਸ਼ਰ ਦੀ ਯਾਦ ਵੀ ਚੱਲਦੀ ਹੈ। ਉਹ ਹੈ ਚੌਥਾ ਪਦ। ਬਾਕੀ ਸਾਰੀ ਦੁਨੀਆ ਤਿੰਨੇ ਭਵਨ ਮਰ ਕਹਿੰਦੇ ਗੁਰਮੁਖੋ ਤਿੰਨਾਂ ਇਹਨਾਂ ਤਿੰਨਾਂ ਅਵਸਥਾ ਚ ਤੁਰੇ ਫਿਰਦੇ। ਤਿਹੀ ਗੁਣੀ ਤੁਰੇ ਭਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ। ਕਹਿੰਦੇ ਕਿਸੇ ਗੁਰਮੁਖ ਨੂੰ ਸੋਝੀ ਹੁੰਦੀ ਇਸ ਗੱਲ ਦੀ ਭਾਈ ਇਹਨਾਂ ਨੂੰ ਪਾਰ ਕਰਕੇ ਅਸਲ 'ਚ ਕੁਝ ਹੋਰ ਹੁੰਦਾ ਜਿਹੜਾ ਪ੍ਰਾਪਤ ਕਰਨਾ, ਕੋਈ ਚੌਥੀ ਚੀਜ਼ ਵੀ ਹੈਗੀ। ਜਾਗ ਲਿਆ, ਸੌਂ ਲਏ, ਸੌਂ ਕੇ ਸੁਪਨਾ ਦੇਖ ਲਿਆ, ਜਾਂ ਗੂੜੀ ਨੀਂਦ ਸੌਂਗੇ ਫਿਰ ਜਾਗ ਲਿਆ ਉੱਠ ਪਏ, ਇਹਦੇ ਤੋਂ ਅੱਗੇ ਵੀ ਕੁਝ ਹੈਗਾ। ਪਰ ਕਹਿੰਦੇ ਅਸਲ ਵਿੱਚ ਬਹੁਤ ਘੱਟ ਕਿਸੇ ਗੁਰਮੁਖ ਨੂੰ ਇਸ ਗੱਲ ਦੀ ਸੋਝੀ ਆਉਂਦੀ ਵੀ ਨਹੀਂ ਇਹਦੇ ਤੋਂ ਇਹ ਤੇ ਤਿੰਨਾਂ 'ਚ ਤਾਂ ਸਾਰੀ ਦੁਨੀਆ ਹੀ ਹੈ, ਜਾਂ ਜਾਗਣਗੇ ਜਾਂ ਸੌਂ ਜਾਣਗੇ, ਪਰ ਇਹਦੇ ਤੋਂ ਅੱਗੇ ਵੀ ਕੋਈ ਗੱਲ ਹੈਗੀ। ਰਾਮ ਨਾਮ ਲੱਗ ਛੁੱਟ ਗਏ ਭਾਈ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਗਿਆਨਵਾਨਾਂ ਨੂੰ ਪੁੱਛੋ ਜਾ ਕੇ, ਪਰਮੇਸ਼ਰ ਦੇ ਨਾਮ ਨਾਲ ਲੱਗਣ ਕਰਕੇ ਇਹਨਾਂ ਤਿੰਨਾਂ ਤੋਂ ਛੁਟਕਾਰਾ ਹੋ ਕੇ ਚੌਥੀ ਅਵਸਥਾ 'ਚ ਚੌਥੇ ਪਦ 'ਚ ਬੰਦਾ ਪਹੁੰਚਦਾ। ਪਰ ਕਹਿੰਦੇ ਇਹ ਗੱਲ ਕੌਣ ਦੱਸੇ? ਬ੍ਰਹਮ ਗਿਆਨੀ। ਪੁੱਛੋ ਗਿਆਨੀਆਂ ਜਾਏ, ਗਿਆਨੀ ਵਾਚ ਗਿਆਨੀ ਨਹੀਂ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਦੱਸ ਸਕਦਾ ਇਹ ਗੱਲ। ਰਾਮ ਨਾਮ ਲੱਗ ਛੁੱਟੀਏ ਭਾਈ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਬ੍ਰਹਮ ਗਿਆਨੀ ਹੀ ਦੱਸ ਸਕਦੇ ਨੇ ਇਹ ਗੱਲ ਵੀ ਪਰਮੇਸ਼ਰ ਦੇ ਨਾਮ ਨਾਲ ਲੱਗਣ ਕਰਕੇ ਗੁਰਮੁਖੋ ਇਹਨਾਂ ਤਿੰਨਾਂ ਤੋਂ ਪਰੇ ਚਲੇ ਜਾਈਦਾ। ਇੱਕ ਚੌਥੀ ਅਵਸਥਾ ਹੁੰਦੀ ਹੈ, ਭਾਵੇਂ ਬੰਦਾ ਜਾਗਦਾ ਹੋਵੇ ਸੁੱਤਾ ਹੋਵੇ, ਉਹ ਆਨੰਦ ਅੰਦਰ ਬਣਿਆ ਹੀ ਰਹਿਣਾ, ਉਹ ਜੁੜੀ ਰਹਿੰਦੀ ਤਾਰ ਹਰ ਵੇਲੇ ਬ੍ਰਹਮ ਗਿਆਨੀ ਦੀ ਜੁੜੀ ਹੁੰਦੀ। ਇਸੇ ਕਰਕੇ ਸਿਰਫ ਉਹ ਹੀ ਦੱਸ ਸਕਦਾ, ਦੂਜਾ ਕਿਤਨਾ ਕਿਵੇਂ ਦੱਸੇਗਾ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿੱਤ ਲਾਏ। ਹੁਣ ਤੀਸਰੇ ਪਾਤਸ਼ਾਹ ਕਹਿੰਦੇ ਮਨਾ ਛੱਡ ਇਹਨਾਂ ਤਿੰਨਾਂ ਨੂੰ ਤੇ ਚੌਥੇ ਨਾਲ ਚਿੱਤ ਲਾ। ਇਹਨਾਂ ਤਿੰਨਾਂ 'ਚ ਤਾਂ ਚਿੱਤ ਲਾਉਣ ਤੋਂ ਬਿਨਾਂ ਹੀ ਲੱਗਾ ਹੁੰਦਾ, ਇੱਥੇ ਕਿਹੜੀ ਕੋਈ ਖੇਚਲ ਕਰਨੀ ਪੈਣੀ? ਜਾਂ ਬੰਦਾ ਜਾਗਦਾ ਜਾਂ ਸਮਝੇਗਾ, ਕੁਛ ਵੀ ਨਹੀਂ ਕਰਨਾ ਪੈਣਾ। ਸੁਪਨਾ ਆਉਣਾ ਉਹ ਵੀ ਆਪੇ ਆ ਜਾਣਾ, ਨਹੀਂ ਆਉਣਾ ਗੂੜੀ ਨੀਂਦ ਆਉਣੀ ਤਾਂ ਵੀ ਆਪੇ ਆ ਜਾਣੀ, ਕੁਛ ਕਰਨਾ ਤਾਂ ਪੈਣਾ ਨਹੀਂ। ਕਹਿੰਦੇ ਛੱਡ ਤੂੰ ਇਹਨਾਂ ਤਿੰਨਾਂ ਨੂੰ ਤੇ ਚੌਥੀ ਅਵਸਥਾ 'ਚ ਚਿੱਤ ਲਾ, ਯਤਨ ਕਰਨਾ ਪੈਣਾ ਉਹਦੇ ਲਈ। ਉਹ ਯਤਨ ਕਰ ਭਈ ਤੂੰ ਚੌਥੀ ਅਵਸਥਾ 'ਚ ਪਹੁੰਚੇ, ਭਾਵੇਂ ਜਾਗਦਾ ਹੋਵੇਂ ਸੁਪਨ ਅਵਸਥਾ 'ਚ ਜਾਂ ਸੁਖੋਪਤ 'ਚ, ਉਹ ਮਨ ਤੇਰਾ ਚੌਥੇ 'ਚ ਹੀ ਰਹੇ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿੱਤ ਲਾਏ। ਹਰ ਜੀ ਉਹ ਤੇਰੇ ਮਨ ਵਸਿਆ ਭਾਈ? ਕਹਿੰਦੇ ਹਾਂ, ਉੱਥੇ ਪ੍ਰਮਾਤਮਾ ਤੇਰੇ ਮਨ 'ਚ ਵਸਿਆ ਹੋਇਆ ਹੋਵੇਗਾ ਪ੍ਰਗਟ ਰੂਪ 'ਚ। ਹਰ ਜੀ ਉਹ ਤੇਰੇ ਮਨ ਵਸਿਆ ਭਾਈ, ਸਦਾ ਹਰ ਕੇ ਗੁਣ ਗਾਏ। ਉੱਥੇ ਬੰਦਾ ਸਦਾ ਹਰੀ ਦੇ ਗੁਣ ਗਾ ਰਿਹਾ ਹੁੰਦਾ, ਭਾਵੇਂ ਗੂੜੀ ਨੀਂਦ 'ਚ ਹੈ ਤਾਂ ਵੀ ਪਰਮੇਸ਼ਰ ਨਾਲ ਹੀ ਜੁੜਿਆ ਹੁੰਦਾ। ਭਾਵੇਂ ਉਹ ਸੁਪਨਾ ਦੇਖਦਾ ਪਿਆ ਤਾਂ ਵੀ ਪਰਮੇਸ਼ਰ ਨਾਲ ਜੁੜਿਆ, ਅਤੇ ਜੇ ਜਾਗਦਾ ਤਾਂ ਵੀ ਪਰਮੇਸ਼ਰ ਨਾਲ ਹੀ ਜੁੜਿਆ, ਕਿਉਂਕਿ ਉਹ ਚੌਥੇ ਪਦ 'ਚ। ਉਹ ਚੌਥੇ ਪਦ ਵਾਲੇ ਸੀ ਜਿਨ੍ਹਾਂ ਦੇ ਸੀਸ ਤੇ ਆਰਾ ਚੱਲ ਰਿਹਾ ਸੀ, ਮੁੱਖ ਤੋਂ ਜਪਜੀ ਸਾਹਿਬ ਨਿਕਲ ਰਿਹਾ ਸੀ, ਕਿਉਂਕਿ ਉਹ ਇਹਨਾਂ ਤਿੰਨਾਂ ਤੋਂ ਤਾਂ ਸੀ ਚੌਥੇ 'ਚ, ਇਸ ਕਰਕੇ ਉੱਥੋਂ ਤਾਂ ਥੱਲੇ ਆ ਨਹੀਂ ਸਕਦੇ ਹੁਣ, ਨਹੀਂ ਤੇ ਇਹ ਕਹਿ ਹੀ ਲੈਣਾ ਨਾ ਇੱਕ ਮਿੰਟ 'ਚ, ਆਪਾਂ ਕਹਿ ਦੇਣਾ, ਸੁਣ ਵੀ ਲੈਣਾ ਵੀ ਹਾਂ ਜੀ ਭਾਈ ਮਤੀ ਦਾਸ ਨੂੰ ਆ ਰਹੇ ਨਾ, ਚੀਰ ਦਿੱਤਾ ਜੀ ਉਹਨੇ ਜਪਜੀ ਸਾਹਿਬ ਪੜਿਆ, ਨਹੀਂ ਨਹੀਂ ਸੁਰ ਤੋਂ ਉੱਥੇ ਲਿਜਾ ਕੇ ਵੇਖੋ ਵੀ ਹੌਲੀ ਹੌਲੀ ਬੰਦੇ ਨੂੰ ਆ ਰਹੇ ਨਾ, ਚੀਰਿਆ ਜਾ ਰਿਹਾ ਹੋਵੇ, ਖੂਨ ਦੀਆਂ ਤਰਾਲਾਂ ਵਗ ਰਹੀਆਂ ਹੋਣ, ਜਿਉਂਦਾ ਹੋਵੇ ਬੰਦਾ ਤੇ ਜਪਜੀ ਸਾਹਿਬ ਪੜੀ ਜਾਵੇ ਆਰਾਮ ਨਾਲ, ਤਾਂ ਹੀ ਪੜ ਸਕਦਾ ਚੌਥੇ ਪਦ 'ਚ ਸੀ, ਤਿੰਨਾਂ ਤੋਂ ਉੱਪਰ ਸੀ, ਸੌਖਾ ਕੰਮ ਨਹੀਂ ਇਹ ਹੈਗਾ। ਉਹਨਾਂ ਨੇ ਕੋਈ ਮਿੰਟ ਡੇਢ ਮਿੰਟ 'ਚ ਨਹੀਂ ਚੀਰ ਦਿੱਤਾ ਉਹਨੂੰ ਭਾਈ ਮਤੀ ਦਾਸ ਨੂੰ, ਕਿਉਂਕਿ ਨਾਲ ਫੱਟੇ ਵੀ ਨਾਲ ਸੀ, ਜਕੜਿਆ ਹੋਇਆ ਸੀ, ਨਾਲ ਫੱਟੇ ਚੀਰੇ ਜਾ ਰਹੇ ਸੀ ਐ ਪ੍ਰੇਮ ਨਾਲ ਹੌਲੀ ਹੌਲੀ। ਪਰ ਜੇ ਫਿਰ ਵੀ ਉਹ ਜਪਜੀ ਸਾਹਿਬ ਪੜ੍ਹ ਰਿਹਾ ਸੀ ਨਾ, ਕਿਉਂਕਿ ਲਿਖਦੇ ਗੁਰਮੁਖ ਵਿਦਵਾਨ, ਉਹ ਕਹਿੰਦੇ ਅਰਧੋ ਅਰਧ ਸਰੀਰ ਕਰ ਡਾਰਾ, ਗਿਰਿਓ ਪ੍ਰਿਥਵੀ ਪਰ ਹੋਏ ਦਵੈ ਫਾਰਾ, ਦੋਨੋਂ ਤਨ ਤੇ ਜਪਜੀ ਪੜ੍ਹੇ, ਦੇਖ ਤੋ ਸਭ ਕਹਿ ਅਚਰਜ ਬੜੇ। ਕਹਿੰਦੇ ਦੋ ਸਰੀਰ ਦੇ ਟੁਕੜੇ ਕਰ ਦਿੱਤੇ ਆ, ਧਰਤੀ ਤੇ ਡਿੱਗ ਪਿਆ, ਤੇ ਦੋਨਾਂ ਟੁਕੜਿਆਂ 'ਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ, ਉਹ ਕਿਵੇਂ ਆ ਰਹੀ ਸੀ? ਕਿਉਂਕਿ ਚੌਥੇ ਪਦ 'ਚ ਸੀ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿੱਤ ਲਾਏ। ਹਰ ਜੀ ਉਹ ਤੇਰੇ ਮਨ ਵਸਿਆ ਭਾਈ, ਸਦਾ ਹਰ ਕੇ ਗੁਣ ਗਾਏ। ਕਹਿੰਦੇ ਉਹ ਸਦਾ ਹਰੀ ਦੇ ਗੁਣ ਗਾਉਂਦੇ, ਕਿਉਂਕਿ ਮਨ 'ਚ ਵਸ ਗਿਆ ਨਾ ਪਰਮੇਸ਼ਰ, ਭਾਵੇਂ ਕੋਈ ਸਰੀਰਕ ਕਿਰਿਆ ਚੱਲਦੀ ਪਈ ਹੈ, ਪਰਮੇਸ਼ਰ ਦੇ ਵਿੱਚ ਹੀ ਉਹਨਾਂ ਦਾ ਮਨ ਹੈ ਹੁੰਦਾ। ਰਹਾਓ ਬਸਰਾਮ ਦੇ ਕੇ ਕਿਰਪਾ ਕਰਦੇ ਨਾਮੈ ਤੇ ਸਭ ਉਪਜੇ ਭਾਈ ਨਾ ਆਏ ਵਿਸਰਿਆ ਮਰ ਜਾਏ। ਕਹਿੰਦੇ ਇਹ ਅਵਸਥਾ ਇਹ ਸੁੱਖ ਗੁਰਮੁਖੋ ਨਾਮ ਵਿੱਚੋਂ ਪੈਦਾ ਹੁੰਦਾ, ਨਾਮ ਭੁੱਲ ਗਿਆ ਐਸੇ ਗੁਰਮੁਖ ਦੀ ਮੌਤ ਹੀ ਹੈ, ਜਿਹਨੂੰ ਮਹਾਰਾਜ ਨੇ ਆਖਿਆ ਆਖਾਂ ਜੀਵਾਂ ਵਿਸਰਿਆ ਮਰ ਜਾਓ। ਸਿਰਫ ਉਵੇਂ ਨਹੀਂ, ਉੱਪਰਲੀ ਸਤਾ ਤੋਂ ਨਹੀਂ ਬਚਨ ਕੀਤਾ ਪੰਜਵੇਂ ਪਾਤਸ਼ਾਹ ਜੀ ਨੇ, ਇਹ ਗੁਰੂ ਸਾਹਿਬ ਦਾ ਬਚਨ ਇਉਂ ਨਹੀਂ ਹੈਗਾ ਵੀ ਉਵੇਂ ਹੀ ਉਹਨਾਂ ਨੇ ਪ੍ਰੇਮ ਜਿਹੇ 'ਚ ਹੀ ਆਖ ਦਿੱਤਾ ਵੀ ਚਲੋ ਜੀ ਜੇ ਕਹਿੰਦੇ ਹਾਂ ਤਾਂ ਜੀਵਨ ਆ, ਜੇ ਵਿਸਰ ਜਾਂਦਾ ਤਾਂ ਮੌਤ ਆ। ਵਾਕਿਆ ਹੀ ਇੱਦਾਂ ਹੁੰਦਾ ਗੁਰਮੁਖ ਦਾ, ਜੇ ਪਰਮੇਸ਼ੁਰ ਯਾਦ ਹਰ ਸਵਾਸ ਰਹਿੰਦਾ ਤਾਂ ਉਹ ਸਮਝਦੇ ਅਸੀਂ ਜੀਵਨੇ, ਇੱਕ ਸਵਾਸ ਵੀ ਭੁੱਲ ਗਿਆ ਉਹ ਕਹਿੰਦੇ ਤਾਂ ਮੌਤ ਹੀ ਹੋ ਗਈ। ਉਹਨੂੰ ਚੌਥੇ ਪਾਤਸ਼ਾਹ ਜੀ ਨੇ ਆਖਿਆ ਹਰ ਜਪਦਿਆਂ ਢਿੱਲ ਨਾ ਕੀਜਾਈ ਮੇਰੀ ਜਿੰਦੜੀ, ਇੱਕ ਨਿਮਖ ਦੀ ਵੀ ਢਿੱਲ ਨਹੀਂ, ਇੱਕ ਖਿਣ ਦੀ ਵੀ ਢਿੱਲ ਨਹੀਂ, ਹਰ ਜਪਦਿਆਂ ਖਿਣ ਢਿੱਲ ਨਾ ਕੀਜਾਈ ਮੇਰੀ ਜਿੰਦੜੀਏ, ਇੱਕ ਖਿਣ ਦੀ ਵੀ ਨਹੀਂ। ਕਿਉਂ? ਕਿਉਂਕਿ ਉਹ ਅਸਲ ਵਿੱਚ ਤਿੰਨਾਂ ਤੋਂ ਉੱਪਰ ਹੈ ਗੁਰਮੁਖ ਵਾਲੀ ਪਦਵੀ ਵਿੱਚ। ਇਹ ਸਤਸੰਗ ਜੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇੱਥੋਂ ਆਪਾਂ ਕੱਲ੍ਹ ਸਵੇਰ ਨੂੰ ਫਿਰ ਇਸ ਪੌੜੀ ਤੋਂ ਅੱਗੇ ਪ੍ਰਾਰੰਭ ਕਰਾਂਗੇ ਵੀ ਕੀ ਗੁਰਮੁਖ ਦੀ ਅਵਸਥਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਰਹੇ ਹੈ। ਕਹਿੰਦੇ ਇਹ ਇਸ ਅਵਸਥਾ ਦੇ ਵਾਸਤੇ ਮਨ 'ਚ ਪ੍ਰੀਤੀ ਬਣੇ ਉਹਦੇ ਲਈ ਸੰਗਤ ਜ਼ਰੂਰੀ ਹੁੰਦੀ। ਸੰਗਤ ਕਰਦਿਆਂ ਕਰਦਿਆਂ ਪ੍ਰੇਮ ਪੈਦਾ ਹੁੰਦਾ ਮਨ 'ਚ, ਸੁੱਖ ਸਤਿਗੁਰੂ ਜੀ ਕਿਰਪਾ ਕਰਨ ਜੀ ਆਪਣੀ ਸਭ ਦੀ ਹਾਜ਼ਰੀ ਮਹਾਰਾਜ ਜੀ ਦੇ ਦਰ 'ਤੇ ਪ੍ਰਵਾਨ ਹੋਵੇ। ਗੁਰੂ ਸਾਹਿਬ ਜੀ ਉਹ ਆਪਣੇ ਚਰਨਾਂ ਦਾ ਪ੍ਰੇਮ ਆਪਾਂ ਸਾਰਿਆਂ ਦੇ ਹਿਰਦੇ ਵਿੱਚ ਲਗਾਉਣ। ਇਸ ਅਰਦਾਸ ਬੇਨਤੀ ਨਾਲ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਜੀ ਲਿਖਿਆ ਕਤੇ ਹਨ ਛੁੱਟੀਆ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਸੇਤੀ ਮਨ ਵਜੀਆਂ ਵਾਧ ਆਈਆ ਰਾਗ ਰਤਨ ਪਰਿਵਾਰ ਭਰੀਆ ਸਭ ਦਗਾਵਣ ਆਈਆ ਸਭ ਤਾਂ ਗਾਵ ਹਰੀ ਕਹਿਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕੇ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਜਾਂ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੱਡੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਾਰਨ ਹਦਵਾਜੇ ਅੰਤ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵੇ ਤੂੰ ਸਤਿਗੁਰ ਹੈ ਭਰ ਪੂਰੇ ਬਿਨਵੰਤ ਨਾਨ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵੇ ਤੂੰ ਸਤਿਗੁਰ ਹੈ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪ।